ਕ੍ਰਿਤ ਚੌਥੀ ਚਲੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤਿ ਚਤੁਰਥ ਰੁਤ ਕਥਨੰ ਇਸ਼ਟ ਦੇਵ ਸ੍ਰੀ ਅਕਾਲ ਪੁਰਖ ਮੰਗਲ ਦੋਹਰਾ ਦੀਨ ਦਿਆਲੇ ਆਨੰਦ ਕਨ ਜੋ ਸਭ ਮੈਂ ਲੈ ਲੀਨ ਲੀਨ ਨਾਮ ਜਨ ਜਾਏ ਨੇ ਤਿਨ ਕੋ ਕੇਵਲ ਦੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋਂ ਰਜਾਈ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਔਰ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਮਹਾਨ ਸਤਿਗੁਰੂ ਵੈਰਾਗ ਤਿਆਗ ਅਨੁਰਾਗ ਦੇ ਦਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਾਵਨ ਦਰਬਾਰ ਅੰਦਰ ਜੁੜ ਬੈਠੀ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ ਸਤਿਗੁਰਾਂ ਦੇ ਮਹਾਨ ਪਰਉਪਕਾਰਾਂ ਦੀ ਕਥਾ ਗੁਰੂ ਕਲਗੀਧਰ ਦੇ ਜੀਵਨ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਨੇਕ ਪ੍ਰਕਾਰ ਦੇ ਕੌਤਕ ਵਰਤਾ ਰਹੇ ਨੇ। ਅੱਜ ਰਾਗੀ ਸਿੰਘਾਂ ਨੇ ਗੋਪੀ ਚੰਦ ਦੀ ਵਾਰ ਗਾਇਨ ਕੀਤੀ ਹੈ ਜਿਸ ਤੇ ਇੱਕ ਸਿੱਖ ਨੇ ਸੰਸਾ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਭਾਈ ਭਗਤਾਂ ਦੀਆਂ ਵਾਰਾਂ ਗਾਉਣੀਆਂ ਜਾਂ ਪਰਮਾਤਮਾ ਦੇ ਪਿਆਰਿਆਂ ਦੀਆਂ ਵਾਰਾਂ ਗਾਉਣੀਆਂ ਕੋਈ ਮਨਮਤ ਨਹੀਂ ਹੈ। ਉਹਨੇ ਵੀ ਬੜੇ ਵੈਰਾਗ ਨਾਲ ਆਪਣੇ ਜੀਵਨ ਦੇ ਵਿੱਚ 1400 ਰਾਣੀਆਂ ਦਾ ਤਿਆਗ ਕੀਤਾ, ਮਹਿਲਾਂ ਦਾ ਤਿਆਗ ਕਰਕੇ ਭਗਤੀ ਕੀਤੀ ਹੈ। ਇਸ ਕਰਕੇ ਐਸੇ ਵੈਰਾਗੀ ਭਗਤਾਂ ਦੀ ਗੱਲ ਕਰਨੀ, ਉਹਨਾਂ ਦੀ ਕਥਾ ਕਰਨੀ, ਅਵਤਾਰਾਂ ਦੀ ਕਥਾ ਕਰਨੀ ਇਹ ਯੋਗ ਹੈ, ਇਹ ਵਿਹਤ ਹੈ। ਸੁਣ ਕੇ ਸਾਰੇ ਸਿੱਖਾਂ ਦੇ ਮਨਾਂ ਦਾ ਸੰਦੇਹ ਦੂਰ ਹੋਇਆ। ਇੱਥੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਤੀਸਰੀ ਰੁੱਤ ਸਮਾਪਤ ਹੋਈ ਸੀ ਕੱਲ੍ਹ ਦੀ ਕਥਾ ਵਿੱਚ। ਅੱਜ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰੁੱਤ ਪ੍ਰਾਰੰਭ ਹੋ ਰਹੀ ਹੈ। ਚੌਥੀ ਰੁੱਤ ਦਾ ਪਹਿਲਾ ਅਧਿਆਇ ਪ੍ਰਾਰੰਭ ਹੋ ਰਿਹਾ ਹੈ। ਔਰ ਜੋ ਕਵੀ ਦਾ ਸੁਭਾਵ ਹੈ, ਕੋਈ ਵੀ ਵਿਦਵਾਨ ਜੋ ਆਸਤਕ ਹੈ, ਉਹ ਜਦੋਂ ਕਿਸੇ ਕੰਮ ਦੀ ਆਰੰਭਤਾ ਕਰਦਾ ਤਾਂ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲਾ ਚਰਨ ਕਰਦਾ। ਉੱਥੋਂ ਪਤਾ ਲੱਗ ਜਾਂਦਾ ਹੈ ਕਿ ਜੋ ਵਿਦਵਾਨ ਹੈ, ਜਿਸਨੇ ਗ੍ਰੰਥ ਲਿਖਿਆ ਹੈ, ਉਹ ਆਸਤਕ ਹੈ ਔਰ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ। ਨਾਸਤਕਾਂ ਵੱਲੋਂ ਜਿਹੜੇ ਗ੍ਰੰਥ ਲਿਖੇ ਜਾਂਦੇ ਨੇ ਚਾਰ ਵਾਕੀਆਂ ਵੱਲੋਂ, ਉਹ ਹਮੇਸ਼ਾ ਗ੍ਰੰਥ ਦੇ ਆਰੰਭ ਦੇ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਨਾ ਹੀ ਸਮਾਪਤੀ ਤੇ ਯਾਦ ਕਰਦੇ ਨੇ, ਸਿੱਧੀ ਗੱਲ ਕਰਦੇ ਨੇ। ਪਰ ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਔਰ ਉਹਦੀ ਹੋਂਦ ਨੂੰ ਮੰਨਣ ਵਾਲੇ ਆਸਤਕ ਨੇ, ਉਹ ਜਦੋਂ ਵੀ ਕੋਈ ਗ੍ਰੰਥ ਆਰੰਭ ਕਰਦੇ ਨੇ ਜਾਂ ਕਿਸੇ ਪ੍ਰਕਾਰ ਦਾ ਕੋਈ ਅਧਿਆਇ ਜਾਂ ਨਵਾਂ ਪ੍ਰਕਰਨ ਪ੍ਰਾਰੰਭ ਕਰਦੇ ਨੇ ਤਾਂ ਮੁੱਢ ਦੇ ਵਿੱਚ ਮੰਗਲਾ ਚਰਨ ਜ਼ਰੂਰ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਜਦੋਂ ਨਵੇਂ ਸ਼ਬਦਾਂ ਦੀ ਆਰੰਭਤਾ ਹੁੰਦੀ ਹੈ ਜਾਂ ਰਾਗਾਂ ਦੀ ਆਰੰਭਤਾ ਹੁੰਦੀ ਹੈ ਤਾਂ ਸਤਿਗੁਰੂ ਜੀ ਨੇ ਵੀ ਉਹ ਸੰਕੇਤ ਜ਼ਰੂਰ ਰੱਖਿਆ। ਮੰਗਲਾ ਚਰਨ ਸਤਿਗੁਰੂ ਜੀ ਕਰਦੇ ਨੇ, ਮੂਲ ਮੰਤਰ ਦਾ ਮੰਗਲਾ ਚਰਨ ਹੁੰਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਮੰਗਲਾ ਚਰਨ ਹੁੰਦਾ ਹੈ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਵੀ ਇੱਥੇ ਮੰਗਲ ਕਰ ਰਹੇ ਨੇ। ਆਓ ਸਰਬੱਤ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਰਿਤੂ ਚੌਥੀ ਚਲੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ।
ਦੋ ਮੰਗਲ ਭਾਈ ਸਾਹਿਬ ਜੀ ਨੇ ਕੀਤੇ ਨੇ, ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕੀਤਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜੋ ਮੰਗਲਾ ਚਰਨ ਹੈ ਉਹ ਇਸ ਤਰੀਕੇ ਨਾਲ ਆਉਂਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਦਾ ਮਤਲਬ ਹੈ ਜੋ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਾ ਹੋਵੇ ਉਹਨੂੰ ਕਹਿੰਦੇ ਨੇ ਇੱਕ। ਇਹ ਗਿਣਤੀ ਦਾ ਇੱਕ ਨਹੀਂ ਹੈ, ਕੋਈ ਸਮਝ ਲਵੇ ਮਤਾ ਕਿ ਗਿਣਤੀ ਦਾ ਏਕਾ ਹੈ, ਇਹ ਗਿਣਤੀ ਦਾ ਏਕਾ ਨਹੀਂ, ਸੰਗਿਆ ਵਾਚਕ ਇੱਕ ਹੈ। ਜੇ ਗਿਣਤੀ ਦਾ ਇੱਕ ਕਹਾਂਗੇ ਫਿਰ ਉਹਦੇ ਤੋਂ ਅੱਗੇ ਗਿਣਤੀ ਚੱਲ ਪੈਂਦੀ ਹੈ, ਦੋ ਤਿੰਨ ਚਾਰ ਮੰਨਣਾ ਪਏਗਾ। ਇਸ ਕਰਕੇ ਇੱਥੇ ਜਿਹੜਾ ਇੱਕ ਓਅੰਕਾਰ ਵਿੱਚ ਇੱਕ ਮਹਾਰਾਜ ਜੀ ਨੇ ਲਿਖਿਆ, ਇਹ ਗਿਣਤੀ ਵਾਚਕ ਨਹੀਂ ਹੈ, ਇਹ ਸੰਗਿਆ ਵਾਚਕ ਹੈ, ਇਹ ਸੰਗਿਆ ਵਾਚਕ। ਔਰ ਦੂਸਰਾ ਇੱਦਾਂ ਵੀ ਮਹਾਂਪੁਰਖਾਂ ਨੇ ਅਰਥ ਕੀਤੇ ਨੇ, ਇਹ ਕੋਹਨੂੰ ਕਹਿੰਦੇ ਨੇ ਜਿਸ ਦਾ ਕੋਈ ਸਜਾਤੀ ਬਜਾਤੀ ਤੇ ਸਾਬਗਤ ਨਾ ਹੋਵੇ। ਸਾਡੇ ਸਾਰਿਆਂ ਦੇ ਸਜਾਤੀ ਬਜਾਤੀ ਸਾਬਗਤ ਭੇਦ ਨੇ। ਹੁਣ ਸਾਡੇ ਸਰੀਰ ਦਾ ਜਿਸ ਜਾਤੀ ਨਾਲ ਅਸੀਂ ਸੰਬੰਧ ਰੱਖਦੇ ਹਾਂ ਉਸ ਜਾਤੀ ਦੇ ਦੂਸਰੇ ਵਿਅਕਤੀ ਵੀ ਨੇ। ਇੱਕ ਬ੍ਰਾਹਮਣ ਦਾ ਦੂਸਰਾ ਬ੍ਰਾਹਮਣ ਸਜਾਤੀ ਹੈ। ਜੇ ਇੱਕ ਬ੍ਰਾਹਮਣ ਹੈ ਤੇ ਉਹਦੇ ਨਾਲ ਦਾ ਦੂਜਾ ਬ੍ਰਾਹਮਣ ਵੀ ਤਾਂ ਹੈ, ਤੀਜਾ ਵੀ ਹੈ, ਉਹਦੇ ਸਜਾਤੀ ਨੇ, ਉਹ ਸਜਾਤੀ ਭੇਦ ਹੁੰਦਾ। ਦੂਸਰਾ ਹੁੰਦਾ ਵਿਜਾਤੀ, ਕਿ ਜਿਵੇਂ ਇੱਕ ਬ੍ਰਾਹਮਣ ਹੈ ਤੇ ਦੂਜਾ ਛੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹ ਵਿਜਾਤੀ ਭੇਦ ਮੰਨਿਆ ਜਾਂਦਾ। ਤੀਸਰਾ ਸਾਬਗਤ ਭੇਦ ਹੁੰਦਾ ਹੈ ਕਿ ਆਪਣੇ ਸਰੀਰ ਦੇ ਵਿੱਚ ਹੀ ਭੇਦ ਹੋਣਾ ਕਿ ਅੱਖਾਂ ਨੇ, ਨੱਕ ਹੈ, ਇਹ ਹੱਥ ਨੇ, ਪੈਰ ਨੇ, ਇਹ ਨੋਹ ਨੇ, ਇਹ ਇੰਦਰੀਆਂ ਨੇ, ਇੱਦਾਂ ਸਰੀਰ ਦੇ ਵਿੱਚ ਵੱਖੋ ਵੱਖਰਾ ਭੇਦ ਹੋਣਾ ਨੂੰ ਸਾਬਗਤ ਭੇਦ ਕਹਿੰਦੇ ਨੇ। ਹੁਣ ਜੋ ਬ੍ਰਹਮ ਹੈ ਉਹਦਾ ਨਾਂ ਤਾਂ ਕੋਈ ਸਜਾਤੀ ਹੈ, ਹੁਣ ਇੱਕ ਬ੍ਰਹਮ ਵਰਗਾ ਦੂਜਾ ਬ੍ਰਹਮ ਤਾਂ ਕੋਈ ਨਹੀਂ ਨਾ, ਪਰਮਾਤਮਾ ਵਰਗਾ ਕੋਈ ਦੂਜਾ ਪਰਮਾਤਮਾ ਹੈ ਨਹੀਂ ਹੈ। ਪਰਮਾਤਮਾ ਤੋਂ ਇਲਾਵਾ ਕੋਈ ਪਰਮਾਤਮਾ ਤੋਂ ਦੂਸਰਾ ਓਨੀ ਸ਼ਕਤੀ ਰੱਖਣ ਵਾਲਾ ਵੀ ਦੂਜਾ ਕੋਈ ਨਹੀਂ, ਉਹਨੂੰ ਕਹਿੰਦੇ ਨੇ ਬਿਜਾਤੀ। ਪਰਮਾਤਮਾ ਤੋਂ ਇਲਾਵਾ ਪਰਮਾਤਮਾ ਜਿੰਨੀ ਸ਼ਕਤੀ ਰੱਖਣ ਵਾਲਾ ਕੋਈ ਦੂਜਾ ਹੈ ਨਹੀਂ ਹੈ, ਇਸ ਕਰਕੇ ਪਰਮਾਤਮਾ ਵਿੱਚ ਬਿਜਾਤੀ ਭੇਦ ਵੀ ਨਹੀਂ ਹੈ। ਹੁਣ ਤੀਸਰਾ ਜਿਹੜਾ ਸਾਬਗਤ ਭੇਦ ਆਪਣੇ ਸਰੀਰ ਵਿੱਚ ਹੁੰਦਾ ਵੀ ਕਹਿ ਸਕੀਏ ਰੱਬ ਦੀਆਂ ਅੱਖਾਂ ਨੇ, ਨੱਕ ਨੇ, ਕੰਨ ਨੇ, ਇਹ ਵੀ ਨਹੀਂ ਹੈ, ਕਿਉਂਕਿ ਪਰਮਾਤਮਾ ਦਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ, ਪਰ ਸਾਨੂੰ ਦਾ ਰੂਪ ਰੰਗ ਚਿਹਨ ਵਰਨ ਹੈ ਹੀ ਨਹੀਂ ਹੈ। ਚੱਕਰ ਚਿਹਨ ਯਾਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਯਾਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਉਹਦਾ ਸਰੂਪ ਐਸਾ ਹੈ, ਇਸ ਕਰਕੇ ਉਹਦੇ ਵਿੱਚ ਸਾਬਗਤ ਭੇਦ ਵੀ ਨਹੀਂ ਹੈ। ਹੁਣ ਜਿਹਦੇ ਚ ਤਿੰਨੇ ਭੇਦ ਨਾ ਹੋਣ ਉਹਨੂੰ ਕਹਿੰਦੇ ਨੇ ਇੱਕ। ਇੱਕ ਇੱਕ ਜਾਂ ਕਿਸੇ ਹੋਰ ਤਰੀਕੇ ਨਾਲ, ਇੱਕ ਜਾਂ ਹੋਰ ਤਰੀਕੇ ਨਾਲ ਨਹੀਂ, ਇਹਦਾ ਉਚਾਰਨ ਹੈ ਇੱਕ। ਤੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਓਅੰਕਾਰ ਜਿਸ ਨੇ ਸਭ ਕੁਝ ਪੈਦਾ ਕੀਤਾ ਔਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦਾ ਕੀ ਅਰਥ ਹੈ? ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਔਰ ਸੰਘਾਰ ਕਰਨ ਵਾਲਾ ਹੈ। ਹੁਣ ਤਿੰਨ ਸ਼ਬਦ ਨਿਕਲਦੇ ਨੇ ਜਦੋਂ ਆਪਾਂ ਕਹਿੰਦੇ ਨਾ ਓਮ, ਆ, ਓ ਤੇ ਮਾਂ, ਤਿੰਨ ਅੱਖਰ, ਐੜਾ, ਊੜਾ ਤੇ ਮੰਮਾ, ਤਿੰਨ ਅੱਖਰ ਬਣਦੇ ਨੇ। ਹੁਣ ਉਹਨਾਂ ਮਹਾਰਾਜ ਜੀ ਨੇ ਉੱਪਰ ਇੱਕ ਲਕੀਰ ਖਿੱਚੀ ਜਿਹਨੂੰ ਕਾਰ ਕਹਿੰਦੇ ਨਾ ਆਪਾਂ, ਕਾਰ ਦਾ ਮਤਲਬ ਹੁੰਦਾ ਲਕੀਰ। ਜਿਹੜੀਆਂ ਇਹ ਤਿੰਨ ਸ਼ਕਤੀਆਂ ਮੰਨੀਆਂ ਜਾਂਦੀਆਂ ਨੇ, ਉਤਪਤੀ ਕਰਨ ਵਾਲਾ ਬ੍ਰਹਮਾ, ਪਾਲਣ ਵਾਲਾ ਵਿਸ਼ਨੂੰ ਤੇ ਸੰਘਾਰ ਕਰਨ ਵਾਲਾ ਸ਼ਿਵ, ਇਹਨਾਂ ਤਿੰਨਾਂ ਦਾ ਜਿਹੜਾ ਉੱਤੇ ਲਕੀਰ ਖਿੱਚੀ ਆ, ਇਹਨਾਂ ਤਿੰਨਾਂ ਨੂੰ ਜਿਹੜਾ ਸ਼ਕਤੀ ਦੇਣ ਵਾਲਾ, ਤਿੰਨਾਂ ਦੀ ਸੱਤਾ, ਤਿੰਨਾਂ ਨੂੰ ਸੱਤਾ ਦੇਣ ਵਾਲਾ, ਤਿੰਨਾਂ ਦਾ ਅਧਿਸ਼ਠਾਨ ਆਸਰਾ ਹੈ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਇਹ ਤਿੰਨੇ ਆਪ ਕੁਝ ਨਹੀਂ ਕਰ ਸਕਦੇ, ਇਹ ਤਿੰਨਾਂ ਨੂੰ ਸ਼ਕਤੀ ਦੇਣ ਵਾਲਾ, ਇਹਨਾਂ ਤਿੰਨਾਂ ਦਾ ਅਧਿਸ਼ਠਾਨ ਆਸਰਾ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਤੋ ਐਸਾ ਓਅੰਕਾਰ ਦੇ 64 ਅਰਥ ਵਿਦਵਾਨਾਂ ਨੇ ਕੀਤੇ ਵੱਖੋ ਵੱਖਰੇ ਢੰਗ ਨਾਲ, ਯੋਗ ਮਤ ਵਾਲਿਆਂ ਨੇ ਆਪਣੇ ਤਰੀਕੇ ਨਾਲ ਅਰਥ ਕੀਤੇ ਨੇ ਓਅੰਕਾਰ ਦੇ, ਵੈਸ਼ਨਵ ਮਤ ਵਾਲਿਆਂ ਨੇ ਆਪਣੇ ਢੰਗ ਨਾਲ ਅਰਥ ਕੀਤੇ ਨੇ। ਇੱਦਾਂ 64 ਅਰਥ ਵੱਖੋ ਵੱਖਰੇ ਢੰਗ ਨਾਲ ਵਿਦਵਾਨ ਕਰਦੇ ਹਨ, ਪਰ ਮੁੱਖ ਅਰਥ ਇਹੀ ਹੈ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਸ ਦੀ ਰੋਸ਼ਨੀ, ਜਿਸ ਦੀ ਲੋ, ਜਿਸ ਦਾ ਚਾਨਣਾ ਸਾਰਿਆਂ ਵਿੱਚ ਹੈ। ਮਹਾਰਾਜ ਜੀ ਦੇ ਬਚਨ ਨੇ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਪਰਮਾਤਮਾ ਦੇ ਚਾਨਣੇ ਨਾਲ ਸਾਰਿਆਂ ਵਿੱਚ ਚਾਨਣਾ ਹੋ ਰਿਹਾ ਹੈ, ਪਰਮੇਸ਼ਰ ਦੇ ਪ੍ਰਕਾਸ਼ ਨਾਲ ਸਾਰਿਆਂ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਯੋਗ ਮਤ ਦੁਆਰਾ ਓਅੰਕਾਰ ਦੇ ਅਰਥੋਂ ਕਰਦੇ ਨੇ, ਜਿਹੜਾ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੋਂ ਉੱਚਾ ਕਰ ਦੇਵੇ, ਜੋ ਉੱਚਾ ਚੁੱਕ ਦੇਵੇ। ਜਦੋਂ ਆਪਾਂ ਕਹਿੰਦੇ ਨਾ ਓਅੰਕਾਰ, ਓਅੰਕਾਰ ਕਹਿੰਦੇ ਆ ਸਾਡਾ ਸਰੀਰ ਉੱਪਰ ਨੂੰ ਉੱਠਦਾ ਹੈ, 1-2 ਇੰਚ ਤੱਕ ਸਾਡਾ ਸਰੀਰ ਉੱਪਰ ਨੂੰ ਉੱਠ ਪੈਂਦਾ। ਜਦੋਂ ਕਹਿੰਦੇ ਨਾ ਇੱਕ ਓਅੰਕਾਰ, ਸੁਭਾਵਿਕ ਸਾਡਾ ਸਰੀਰ ਉੱਪਰ ਨੂੰ ਉੱਠਦਾ ਹੈ। ਜਿਹੜਾ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉੱਚਿਆਂ ਕਰ ਦੇਵੇ, ਜਾਂ ਇਸ ਤਰ੍ਹਾਂ ਕਹਿ ਲਈਏ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਜਿਹੜਾ ਨੀਵਿਆਂ ਨੂੰ ਉੱਚਿਆਂ ਕਰ ਦੇਵੇ ਉਹਨੂੰ ਕਹਿੰਦੇ ਨੇ ਓਅੰਕਾਰ, ਜਿਹੜਾ ਨੀਵਿਆਂ ਨੂੰ ਉੱਚਿਆਂ ਕਰਦਾ, ਜਿਹੜਾ ਨੀਚਾਂ ਨੂੰ ਵੀ ਉੱਚਾ ਕਰਦਿਆਂ ਦੇਰੀ ਨਾ ਲਾਵੇ ਉਹਨੂੰ ਕਹਿੰਦੇ ਨੇ ਓਅੰਕਾਰ। ਸਤਿਗੁਰ ਪ੍ਰਸਾਦ ਕਿਵੇਂ ਮਿਲਦਾ ਹੈ, ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਮਹਾਰਾਜ ਜੀ ਕਹਿੰਦੇ ਸੱਤ ਦਾ ਉਪਦੇਸ਼ ਦੇਣ ਵਾਲਾ ਜੋ ਗੁਰੂ ਹੈ, ਪ੍ਰਸਾਦ ਦਾ ਅੱਖਰੀ ਅਰਥ ਹੈ ਕਿਰਪਾ, ਸੱਤ ਦਾ ਉਪਦੇਸ਼ ਦੇਣ ਵਾਲਾ ਜੋ ਗੁਰੂ ਹੈ ਉਹਦੀ ਕਿਰਪਾ ਦੁਆਰਾ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੋ ਸੱਤ ਦਾ ਉਪਦੇਸ਼ ਦੇਣ ਵਾਲਾ ਗੁਰੂ ਹੈ ਉਹਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਆਦਿ ਦਾ ਮੰਗਲ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇਹ ਮੰਗਲਾ ਚਰਨ ਦਸਵੇਂ ਪਾਤਸ਼ਾਹ ਨੇ ਵਰਤਿਆ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਮੰਗਲਾ ਚਰਨ ਮਹਾਰਾਜ ਦਸਵੇਂ ਪਾਤਸ਼ਾਹ ਨੇ ਵਰਤਿਆ ਦਸਮ ਦੇ ਬਾਣੀ ਵਿੱਚ। ਤੋ ਇੱਥੇ ਉਹ ਵੀ ਮੰਗਲ ਭਾਈ ਸਾਹਿਬ ਕਰ ਰਹੇ ਨੇ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਮ ਹੈ ਸ਼੍ਰੋਮਣੀ ਦਾ, ਸ੍ਰੀ, ਸ੍ਰੀ ਦਾ ਮਤਲਬ ਸ਼੍ਰੋਮਣੀ, ਸ੍ਰੀ ਦਾ ਮਤਲਬ ਸਰਵੋਤਮ, ਸ੍ਰੀ ਦਾ ਮਤਲਬ ਜੋ ਸਾਰਿਆਂ ਤੋਂ ਸ੍ਰੇਸ਼ਟ ਹੈ, ਜੋ ਸਭ ਦੀ ਆਦਿ ਹੈ, ਜੋ ਸਭ ਦਾ ਮੁੱਢ ਹੈ ਉਹਨੂੰ ਕਹਿੰਦੇ ਨੇ ਸ੍ਰੀ। ਵਾਹਿਗੁਰੂ ਉਹ ਕੌਣ ਹੈ? ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ, ਔਰ ਵਾਹਿਗੁਰੂ ਜੀ ਦੀ ਹਮੇਸ਼ਾ ਹੀ ਫਤਿਹ ਹੈ, ਉਹਦੀ ਹਮੇਸ਼ਾ ਹੀ ਫਤਿਹ। ਇਸੇ ਕਰਕੇ ਸਤਿਗੁਰੂ ਜੀ ਨੇ ਵੀ ਸਾਨੂੰ ਬੜੀ ਸੁੰਦਰ ਫਤਿਹ ਦਿੱਤੀ ਹੈ ਕਿ ਖਾਲਸਾ ਵਾਹਿਗੁਰੂ ਜੀ ਦਾ ਹੈ, ਔਰ ਜਦੋਂ ਧਰਮ ਯੁੱਧ ਦੇ ਮੈਦਾਨ ਵਿੱਚ ਖਾਲਸਾ ਲੜਦਾ ਤੇ ਜਿੱਤ ਪ੍ਰਾਪਤ ਕਰਦਾ ਤਾਂ ਉਹ ਜਿੱਤ ਵੀ, ਉਹ ਫਤਿਹ ਵੀ ਵਾਹਿਗੁਰੂ ਜੀ ਦੀ ਹੈ, ਉਹ ਜਿੱਤ ਵੀ ਫਤਿਹ ਵੀ ਵਾਹਿਗੁਰੂ ਪਰਮੇਸ਼ਰ ਦੀ ਹੈ। ਕਿਤੇ ਮਹਾਰਾਜ ਜੀ ਨੇ ਜੰਗ ਜਿੱਤਣ ਤੋਂ ਬਾਅਦ ਇਹ ਨਹੀਂ ਕਿਹਾ ਮੈਂ ਜਿੱਤਿਆ, ਮਹਾਰਾਜ ਜੀ ਕਹਿੰਦੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰਗੀਤ ਗਾਏ। ਪਰਮੇਸ਼ਰ ਦੀ ਕਿਰਪਾ ਨਾਲ ਜਿੱਤਿਆ, ਨਿਰੰਕਾਰ ਦੀ ਕਿਰਪਾ ਨਾਲ ਜਿੱਤਿਆ। ਐਸੇ ਜੋ ਵਾਹਿਗੁਰੂ ਜੀ ਹਨ ਉਹਨਾਂ ਦੀ ਹਮੇਸ਼ਾ ਫਤਿਹ ਹੈ।
ਅਤ ਚਤੁਰਥ ਰੁੱਤ ਕਥਨ
ਚੌਥੀ ਰੁੱਤ ਦਾ ਕਥਨ ਕਰਦੇ ਹਨ
ਇਸ਼ਟ ਦੇਵ ਸ਼੍ਰੀ ਅਕਾਲ ਪੁਰਖ ਮੰਗਲ
ਸਾਡੇ ਇਸ਼ਟ ਦੇਵ ਨੇ ਸਾਡੇ ਇਸ਼ਟ ਦੇਵ ਕੌਣ ਨੇ ਸਾਡੇ ਇਸ਼ਟ ਦੇਵ ਨੇ ਅਕਾਲ ਪੁਰਖ ਜੀ ਸਾਡੇ ਇਸ਼ਟ ਦੇਵ ਅਕਾਲ ਪੁਰਖ ਜੀ ਨੇ ਖਾਲਸਾ ਅਕਾਲ ਦਾ ਪੁਜਾਰੀ ਹੈ ਨਾ ਅਕਾਲ ਪੁਰਖ ਦੀ ਫੌਜ ਹੈ ਖਾਲਸਾ ਅਕਾਲ ਦਾ ਪੁਜਾਰੀ ਹੈ ਇਸ ਕਰਕੇ ਸਾਡੇ ਇਸ਼ਟ ਦੇਵ ਸ੍ਰੀ ਅਕਾਲ ਪੁਰਖ ਜੀ ਨੇ ਉਹਨਾਂ ਦਾ ਮੰਗਲ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੋਹਰਾ ਉਚਾਰਨ ਕਰਕੇ ਕਰਦੇ ਹਨ
ਦੋਹਰਾ ਦੀਨ ਦਿਆਲੇ ਆਨੰਦ ਕਨ ਜੋ ਸਭ ਮੈਂ ਲੈ ਲੀਨ
ਦੀਨਾਂ ਉੱਤੇ ਦਿਆਲੂ ਤੇ ਇੱਕ ਰਸ ਆਨੰਦ ਸਰੂਪ ਪ੍ਰਮਾਤਮਾ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹਰ ਜਗ੍ਹਾ ਤੇ ਹਰ ਥਾਂ ਤੇ ਸਮਾਇਆ ਹੋਇਆ ਹੈ ਐਸਾ ਜੋ ਪਾਰ ਬ੍ਰਹਮ ਪਰਮੇਸ਼ਰ ਹੈ ਜੋ ਦੀਨਾਂ ਤੇ ਦਇਆ ਕਰਦਾ ਹੈ ਸਭ ਮੈਂ ਲੈ ਲੀਨ ਸਾਰਿਆਂ ਵਿੱਚ ਲੈ ਹੈ ਸਾਰਿਆਂ ਵਿੱਚ ਲੀਨ ਹੈ ਸਮਾਇਆ ਹੋਇਆ ਹੈ
ਲੀਨ ਨਾਮ ਜਨ ਜਾਹੇ ਨੇ ਤਿਨ ਕੋ ਕੇਵਲ ਦੀਨ
ਔਰ ਗੁਰੂ ਖਾਲਸਾ ਜੀ ਲੀਨ ਨਾਮ ਜਨ ਜਾਹੇ ਨੇ ਜਿਸ ਜਨ ਨੇ ਉਸ ਪਰਮਾਤਮਾ ਦਾ ਨਾਮ ਲਿਆ ਹੈ ਜਿਸ ਨੇ ਵੀ ਲਿਆ ਇੱਥੇ ਕੋਈ ਸ਼ਰਤ ਨਹੀਂ ਲਾਗੂ ਹੋ ਰਹੀ ਕਿ ਕਿਸੇ ਬ੍ਰਾਹਮਣ ਨੇ ਲਿਆ ਜਾਂ ਕਿਸੇ ਖੱਤਰੀ ਨੇ ਲਿਆ ਜਾਂ ਕਿਸੇ ਸ਼ੂਦਰ ਨੇ ਜਾਂ ਕਿਸੇ ਵੈਸ਼ ਨੇ ਕੋਈ ਵੀ ਹੋਵੇ ਔਰ ਇਹ ਵੀ ਨਹੀਂ ਕਹਿ ਰਹੇ ਵੀ ਕਿਸੇ ਹਿੰਦੂ ਨੇ ਜਾਂ ਕਿਸੇ ਸਿੱਖ ਨੇ ਜਾਂ ਕਿਸੇ ਮੁਸਲਮਾਨ ਨੇ ਕੋਈ ਵੀ ਧਰਮ ਹੋਵੇ ਕੋਈ ਵੀ ਮਜ਼ਹਬ ਹੋਵੇ ਕਿਸੇ ਵੀ ਧਰਮ ਨਾਲ ਮਜ਼ਹਬ ਨਾਲ ਕਿਸੇ ਵੀ ਜਾਤੀ ਬਰਾਦਰੀ ਨਾਲ ਕੋਈ ਵੀ ਸੰਬੰਧਿਤ ਹੋਵੇ ਜਿਸ ਜਿਸ ਨੇ ਵੀ ਉਸ ਪਰਮਾਤਮਾ ਦਾ ਨਾਮ ਲਿਆ ਹੈ ਪਰਮਾਤਮਾ ਨੇ ਉਹਨਾਂ ਨੂੰ ਕੇਵਲ ਮੁਕਤੀ ਦਾ ਦਾਨ ਬਖਸ਼ ਦਿੱਤਾ ਹੈ ਕੇਵਲ ਮੁਕਤੀ ਗੁਰੂ ਖਾਲਸਾ ਜੀ ਵਿਦਵਾਨਾਂ ਨੇ ਇਹਦਾ ਵੱਖੋ ਵੱਖਰੇ ਢੰਗ ਨਾਲ ਵਰਣਨ ਕੀਤਾ ਹੈ ਨਿਆਇ ਵਾਲੇ ਜਿਹੜੇ ਨੇ ਉਹ 21 ਪ੍ਰਕਾਰ ਦੇ ਦੁੱਖਾਂ ਤੋਂ ਛੁਟਕਾਰੇ ਨੂੰ ਕੇਵਲ ਮੁਕਤੀ ਕਹਿੰਦੇ ਨੇ ਔਰ ਸਾਂਖ ਵਿੱਚ 3 ਪ੍ਰਕਾਰ ਦੇ ਦੁੱਖਾਂ ਤੋਂ ਸੰਪੂਰਨ ਖਲਾਸੀ ਨੂੰ ਕੇਵਲ ਕਹਿੰਦੇ ਹਨ ਔਰ ਇਸੇ ਪ੍ਰਕਾਰ ਯੋਗ ਦਰਸ਼ਨ ਦੇ ਵਿੱਚ ਅਹੰਕਾਰ ਦੀ ਪੂਰਨ ਵਰਤੀ ਹੋ ਜਾਣ ਨੂੰ ਔਰ ਦ੍ਰਿਸ਼ਟਾ ਦਾ ਜਿਹੜਾ ਸਵੈ ਰੂਪ ਹੈ ਉਹਦੇ ਵਿੱਚ ਜਾ ਕੇ ਸਥਿਤ ਹੋ ਜਾਣਾ ਉਹਨੂੰ ਕੇਵਲ ਕਹਿੰਦੇ ਹਨ ਪਰ ਗੁਰਮਤਿ ਮਾਰਗ ਵਿੱਚ ਜਦੋਂ ਕੇਵਲ ਪਦ ਵਰਤਿਆ ਜਾਵੇ ਤਾਂ ਉਹਦਾ ਮਤਲਬ ਹੈ ਜੀਵ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਣਾ ਔਰ ਇਹ ਮੇਲ ਅਵਿਛੜ ਹੈ ਅਵਿਛੜ ਦਾ ਮਤਲਬ ਕਿ ਪਰਮੇਸ਼ਰ ਵਿੱਚ ਮਿਲ ਕੇ ਮੁੜ ਕੇ ਦੁਬਾਰਾ ਉਹਦੇ ਨਾਲੋਂ ਵਿਛੋੜਾ ਨਹੀਂ ਹੁੰਦਾ ਗੁਰਮਤਿ ਵਿੱਚ ਕੇਵਲ ਮੁਕਤੀ ਦਾ ਅਰਥ ਹੈ ਜਿੱਥੇ ਜਿੱਥੇ ਵੀ ਕੇਵਲ ਦੀ ਗੁਰਮਤਿ ਵਿੱਚ ਗੱਲ ਆਉਂਦੀ ਹੈ ਕੇਵਲ ਮੁਕਤੀ ਦੀ ਤਾਂ ਉੱਥੇ ਜੀਵਾਤਮਾ ਦਾ ਪਰਮਾਤਮਾ ਨਾਲ ਮਿਲ ਜਾਣਾ ਪਰਮੇਸ਼ਰ ਨਾਲ ਇੱਕ ਮਿਕਤਾ ਹੋ ਜਾਣੀ ਉਹਨੂੰ ਕੇਵਲ ਮੁਕਤੀ ਕਹਿੰਦੇ ਨੇ ਐਸੀ ਕੇਵਲ ਮੁਕਤੀ ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ ਦਿੱਤੀ ਜਿਨ੍ਹਾਂ ਨੇ ਉਹਦਾ ਨਾਮ ਲਿਆ ਹੈ
ਇਸ਼ਟ ਗੁਰੂ ਦਸੋ ਗੁਰੂ ਸਾਹਿਬ ਦਾ ਮੰਗਲ
ਇਸ਼ਟ ਗੁਰੂ ਸਾਹਿਬਾਂ ਦਾ 10 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਤੱਕ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਨ
ਤਬਿਤ ਹਰ ਹਰ ਖੋਟੀ ਮਤ ਹਰ ਹਰ ਦੈਦਨਾ
ਭਾਈ ਸਾਹਿਬ ਜੀ ਦੀ ਕਵਿਤਾ ਕਮਾਲ ਦੀ ਹੈ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਵਰਗਾ ਕੋਈ ਦੂਸਰਾ ਨਹੀਂ ਜੰਮਣਾ ਐਸੇ ਮਹਾਨ ਕਵੀ ਮਹਾਨ ਵਿਦਵਾਨ ਮਹਾਨ ਆਚਾਰਿਆ ਔਰ ਮਹਾਨ ਵੇਦ ਵਿਆਸ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਇਤਨੇ ਕਮਾਲ ਦੀ ਕਵਿਤਾ ਲਿਖਦੇ ਨੇ ਵੀ ਕਈ ਵਾਰ ਹਿਰਦਾ ਜਿਹੜਾ ਹੈ ਇਤਨੀ ਉਡਾਰੀ ਮਾਰਨ ਨੂੰ ਚਿੱਤ ਕਰਦਾ ਹੈ ਕਿ ਜੇ ਕਿਤੇ ਭਾਈ ਸੰਤੋਖ ਸਿੰਘ ਜੀ ਹੁੰਦੇ ਤੇ ਉਹਨਾਂ ਦੇ ਹੱਥਾਂ ਨੂੰ ਵਾਰ ਵਾਰ ਚੁੰਮਦੇ ਕਿ ਜਿਨ੍ਹਾਂ ਹੱਥਾਂ ਨਾਲ ਉਹਨਾਂ ਨੇ ਇਹ ਕਵਿਤਾ ਲਿਖੀ ਹਰ ਹਰ ਖੋਟੀ ਮਤ ਹਰ ਹਰ ਦੈ ਦੈ ਨਾਮ। ਭਾਈ ਸਾਹਿਬ ਜੀ ਬੜੇ ਸੁੰਦਰ ਮੰਗਲ ਕਰ ਰਹੇ ਦਸਾਂ ਪਾਤਸ਼ਾਹੀਆਂ ਦਾ। ਹਰ ਦੇ ਹੁਣ ਕਈ ਅਰਥ ਨੇ। ਕਲਗੀਧਰ ਜੀ ਦਾ ਇੱਕ ਕਵਿਤ ਹੈ ਦਸਮ ਗ੍ਰੰਥ ਸਾਹਿਬ ਚ, ਹਰ ਸੋ ਮੁਖ ਹੈ ਹਰਤੀ ਦੁੱਖ ਹੈ। ਉਹਦੇ ਵਿੱਚ ਹਰ ਸ਼ਬਦ ਕਈ ਵਾਰ ਵਰਤਿਆ ਔਰ ਜਿੰਨੀ ਵਾਰ ਹਰ ਸ਼ਬਦ ਵਰਤਿਆ ਉਹਦਾ ਅਰਥ ਵੱਖਰਾ ਵੱਖਰਾ। ਹਰ ਨਾਮ ਸ਼ੇਰ ਨੂੰ ਵੀ ਕਹਿੰਦੇ ਨੇ, ਹਰੀ ਨਾਮ ਸ਼ੇਰ ਦਾ ਵੀ ਹੈ। ਹਰ ਹਰੀ ਸ਼ੇਰ ਨੂੰ ਕਹਿੰਦੇ ਨੇ, ਫਿਰ ਹਰ ਜਿਹੜਾ ਹਰਾ ਭਰਾ ਕਰਦਾ ਉਹਨੂੰ ਵੀ ਹਰ ਕਹਿੰਦੇ ਨੇ। ਹਰ ਹਰ ਇੱਕ ਵਿੱਚ ਆਇਆ ਹੋਇਆ ਉਹਨੂੰ ਵੀ ਹਰ ਕਹਿੰਦੇ ਨੇ। ਬਿਜਲੀ ਜਿਹੜੀ ਚਮਕਦੀ ਹੈ ਨਾ ਆਕਾਸ਼ ਵਿੱਚ ਉਹਨੂੰ ਵੀ ਹਰ ਕਹਿੰਦੇ ਨੇ। ਕਾਲੇ ਰੰਗ ਦਾ ਸ਼ਾਹ ਫਨੀਅਰ ਨਾਗ ਹੋਵੇ ਉਹਨੂੰ ਵੀ ਹਰ ਕਹਿੰਦੇ ਨੇ, ਉਹ ਵੀ ਹਰ ਹੀ ਕਿਹਾ ਜਾਂਦਾ, ਉਹਨੂੰ ਵੀ ਹਰ ਹੀ ਕਹਿੰਦੇ ਨੇ। ਤੋ ਇੱਥੇ ਭਾਈ ਸਾਹਿਬ ਮੰਗਲ ਕਰਦੇ ਨੇ, ਹਰ ਹਰ ਖੋਟੀ ਮਤ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਪਰਮ ਕਿਰਪਾਲੂ ਹਨ, ਹਰੀ ਦਾ ਰੂਪ ਨੇ ਔਰ ਹਰ ਇੱਕ ਦੀ, ਇੱਥੇ ਇੱਕ ਹਰ ਦਾ ਅਰਥ ਹੋਵੇਗਾ ਹਰ ਇੱਕ ਦੀ ਜਿਹੜੀ ਖੋਟੀ ਮਤ ਹੈ ਉਹਨੂੰ ਹਰ ਲੈਣ ਵਾਲੇ ਨੇ। ਹਰ ਦਾ ਮਤਲਬ ਖਿੱਚ ਲੈਣ ਵਾਲੇ, ਖਤਮ ਕਰ ਦੇਣ ਵਾਲੇ, ਨਾਸ ਕਰ ਦੇਣ ਵਾਲੇ। ਹਰ ਦਾ ਮਤਲਬ ਖਿੱਚਣਾ ਵੀ ਹੁੰਦਾ ਨਾ, ਜਿਹੜਾ ਸ਼ੇਰ ਅਰਥ ਕੀਤਾ ਜਾਂਦਾ ਹਰ ਦਾ, ਉਹਦਾ ਮਤਲਬ ਹੁੰਦਾ ਜਿਵੇਂ ਹਿਰਨ ਦੇ ਉੱਤੇ ਝਪਟ ਮਾਰ ਕੇ ਉਹਦੇ ਪ੍ਰਾਣ ਖਿੱਚ ਲੈਂਦਾ ਨਾ ਸ਼ੇਰ, ਇਸ ਕਰਕੇ ਉਹਨੂੰ ਹਰ ਕਹਿੰਦੇ ਨੇ। ਪਰਮਾਤਮਾ ਵੀ ਹਰੀ, ਗੁਰੂ ਨਾਨਕ ਸਾਹਿਬ ਹਰੀ ਸਰੂਪ ਨੇ, ਉਹ ਕਿਵੇਂ ਹਰ ਨੇ? ਕਿਉਂਕਿ ਉਹ ਵੀ ਆਪਣੇ ਸੇਵਕਾਂ ਦੀ ਜਿਹੜੀ ਖੋਟੀ ਮਤ ਹੈ ਉਹਨੂੰ ਹਰ ਲੈਂਦੇ ਨੇ, ਉਹਦਾ ਨਾਸ ਕਰ ਦਿੰਦੇ ਨੇ। ਤੇ ਹਰ ਹਰ ਦੈ ਦੈ ਨਾਮ, ਔਰ ਹਰ ਇੱਕ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਦੇ ਦੇ ਕਰਕੇ।
ਗੁਰ ਗੁਰੂ ਨਾਨਕ ਜਹਾਜਨ ਕੋ ਪਾਰ ਪਾਰ।
ਗੁਰ ਗੁਰ ਗੁਰੂਆਂ ਦੇ ਗੁਰੂ। ਹੁਣ ਵੇਖੋ ਇੱਥੇ ਭਾਈ ਸਾਹਿਬ ਨੇ ਕਿੰਨੇ ਸੋਹਣੇ ਢੰਗ ਨਾਲ ਇਹ ਸ਼ਬਦ ਵਰਤੇ ਨੇ। ਜਿਹੜਾ ਪਹਿਲਾ ਗੁਰ ਹੈ ਉਹਦਾ ਰਾਰਾ ਮੁਕਤ ਹੈ। ਪਹਿਲਾ ਜਿਹੜਾ ਗੁਰ ਲਿਖਿਆ ਦੋ ਵਾਰੀ ਗੁਰ ਹੈ, ਪਰ ਦੂਜਾ ਜਿਹੜਾ ਗੁਰ ਹੈ ਉਹਦੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ। ਦੋਹਾਂ ਦਾ ਅਰਥ ਬਦਲ ਜਾਏਗਾ ਇੱਕ ਔਂਕੜ ਕਰਕੇ। ਪਹਿਲੇ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਲੱਗੀ, ਇਹਦਾ ਮਤਲਬ ਬਹੁ ਵਚਨ ਹੈ ਗੁਰੂਆਂ ਦਾ। ਦੂਜੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ, ਇੱਕ ਵਚਨ ਕੇਵਲ ਗੁਰੂ ਨਾਨਕ ਸਾਹਿਬ ਵਾਸਤੇ ਹੈ ਵੀ ਗੁਰੂਆਂ ਦੇ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ। ਗੁਰ ਗੁਰ ਨਾਨਕ ਜਹਾਜਨ ਕੋ ਭਰ ਭਰ। ਨਾਮ ਦੀ ਦਾਤ ਦੇ ਕੇ ਪਤਾ ਨਹੀਂ ਕਿੰਨੇ ਕੁ ਪ੍ਰਾਣੀਆਂ ਨੂੰ ਨਾਮ ਦੇ ਜਹਾਜ਼ ਤੇ ਸਵਾਰ ਕਰਕੇ, ਜਹਾਜ਼ ਭਰ ਭਰ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤੇ ਹਨ। ਪੂਰਾ ਦੇ ਪੂਰ ਭਰ ਕੇ ਗੁਰੂ ਨਾਨਕ ਸਾਹਿਬ ਨੇ ਪਾਰ ਉਤਾਰ ਦਿੱਤੇ ਨੇ। ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਮਹਾਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਪਤਾ ਨਹੀਂ ਕਿੰਨੇ ਕੁ ਪਸ਼ੂ ਵੀ ਤਾਰ ਦਿੱਤੇ, ਜਾਨਵਰ ਵੀ ਤਾਰ ਦਿੱਤੇ, ਪ੍ਰੇਤ ਵੀ ਤਾਰ ਦਿੱਤੇ ਤੇ ਜਿਹੜੇ ਆ ਪੱਥਰਾਂ ਨੂੰ ਛੂਇਆ ਉਹ ਪੱਥਰ ਵੀ ਤਾਰ ਕੇ ਮੋਮ ਬਣਾ ਕੇ ਰੱਖ ਦਿੱਤੇ। ਐਸੇ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਨੇ ਜਹਾਜ਼ ਭਰ ਭਰ ਕੇ ਪਤਾ ਨਹੀਂ ਕਿਤਨੇ ਜਹਾਜ਼, ਕਿਹੜਾ ਹਰੀ ਨਾਮ ਦਾ ਜਹਾਜ਼, ਹਰੀ ਨਾਮ ਦੇ ਜਹਾਜ਼ ਦੇ ਉੱਤੇ ਸਵਾਰ ਕਰਕੇ ਕਿਤਨਿਆਂ ਨੂੰ ਪਾਰ ਉਤਾਰ ਦਿੱਤਾ ਹੈ।
ਕਰ ਕਰ ਪਾਰ ਗੁਰੇ ਅੰਗਦ ਅਮਰਦਾਸ।
ਜਿਵੇਂ ਗੁਰੂ ਨਾਨਕ ਸਾਹਿਬ ਜੀ ਜਹਾਜ਼ ਭਰ ਭਰ ਕੇ ਪਾਰ ਕਰਦੇ ਰਹੇ ਤੇ ਉਹ ਕੰਮ ਅੱਗੇ ਰੁਕਿਆ ਨਹੀਂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਕਹਿੰਦੇ ਉਹ ਕੰਮ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸ਼ੁਰੂ ਕਰ ਦਿੱਤਾ, ਉਹਨਾਂ ਨੇ ਵੀ ਭਰ ਭਰ ਕੇ ਪਾਰ ਉਤਾਰਨੇ ਸ਼ੁਰੂ ਕਰ ਦਿੱਤੇ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਪਤਾ ਨਹੀਂ ਕਿਤਨਿਆਂ ਨੂੰ ਉਤਾਰਿਆ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਵੀ ਉਹ ਕੰਮ ਨਹੀਂ ਰੁਕਿਆ। ਉਹਨਾਂ ਜੀਵਾਂ ਨੂੰ ਸੰਸਾਰ ਤੋਂ ਤਾਰਨ ਦਾ ਉਹ ਕੰਮ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਜੀ ਵੀ ਕਰਦੇ ਰਹੇ। ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਰਬ ਸਚ ਕਿਰਣੇ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਹਨੇ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਤਾਂ ਹੁਕਮ ਹੀ ਕਰ ਦਿੱਤਾ ਕਹਿ ਦਿੱਤਾ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਜਦੋਂ ਤੱਕ ਅਸੀਂ ਇੱਥੇ ਹਾਂ ਧਰਮ ਰਾਜਾ ਤੇਰਾ ਕੋਈ ਦੂਤ ਸਾਡੀ ਨਗਰੀ ਵਿੱਚ ਨਹੀਂ ਆਉਣਾ ਚਾਹੀਦਾ ਧਰਮ ਰਾਜੇ ਨੂੰ ਵੀ ਹੁਕਮ ਕਰ ਦਿੱਤਾ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਪਤਾ ਨੇ ਕਿਤਨੇ ਕੁ ਜੀਵਾਂ ਨੂੰ ਇਹ ਸੰਸਾਰ ਤੋਂ ਤਾਰ ਦਿੱਤਾ
ਸੋਢੀ ਗੁੱਲ ਚੰਦ ਰਾਮਦਾਸ ਦਇਆ ਟਾਰ ਟਾਰ
ਉਸੇ ਤਰ੍ਹਾਂ ਪਿਓ ਦਾਦੇ ਵਾਂਗੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਵੀ ਦਇਆ ਦੇ ਰਸ ਵਿੱਚ ਢਲ ਢਲ ਕੇ ਕਿਤਨਿਆਂ ਨੂੰ ਤਾਰਿਆ ਕਿਤਨਿਆਂ ਨੂੰ ਸੰਸਾਰ ਤੋਂ ਮੁਕਤ ਕੀਤਾ ਸੋਢੀ ਸੁਲਤਾਨ ਸੋਢੀ ਸ੍ਰਿਸ਼ਟ ਸਗਲ ਤਾਰੜ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਐਸੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਸਾਰ ਨੂੰ ਤਾਰਨ ਵਾਸਤੇ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ ਔਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਲਾ ਕੇ ਅਮਰ ਪਦਵੀ ਦਾ ਦਾਨ ਦੇਣਾ ਸ਼ੁਰੂ ਕਰ ਦਿੱਤਾ ਔਰ ਰਹਿੰਦੀ ਦੁਨੀਆਂ ਤੱਕ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਉਹ ਅੰਮ੍ਰਿਤਸਰ ਸਰੋਵਰ ਰਹੇਗਾ ਔਰ ਉਹਦੇ ਵਿੱਚ ਇਸ਼ਨਾਨ ਕਰਨ ਵਾਲੇ ਜੀਵ ਅਮਰ ਪਦਵੀ ਨੂੰ ਪ੍ਰਾਪਤ ਹੁੰਦੇ ਰਹਿਣਗੇ ਐਸੀ ਮਹਾਨ ਦਿਆਲਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਦਇਆ ਦੇ ਰਸ ਵਿੱਚ ਢਲ ਕੇ ਕੀਤੀ ਹੈ
ਕਰ ਕਰ ਜਸ ਗੁਰ ਹਰ ਜਨ ਜਾਨੀਅਤ
ਘਰ ਘਰ ਦੇ ਵਿੱਚ ਇਹੋ ਹੀ ਜਸ ਘਰ ਘਰ ਵਿੱਚ ਪ੍ਰਸਿੱਧ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਘਰ ਘਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਸੁਜਸ ਪ੍ਰਗਟ ਹੈ ਔਰ ਸਭ ਨੇ ਆਖਿਆ
ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ
ਐਸੇ ਮਹਾਨ ਸਤਿਗੁਰੂ ਕਿ ਜਿਨ੍ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਜਾਪ ਜਪਿਆ ਨਾ ਜਪਿਆ ਉਹ ਮੁੜ ਕੇ ਗਰਭ ਜੂਨੀਆਂ ਵਿੱਚ ਨਹੀਂ ਆਏ ਉਹ ਗਰਭਾਸ਼ੀਆਂ ਵਿੱਚ ਨਹੀਂ ਆਏ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਜਸ ਘਰ ਘਰ ਦੇ ਵਿੱਚ ਪ੍ਰਸਿੱਧ ਹੈ
ਸ਼੍ਰੀ ਹਰ ਗੋਬਿੰਦ ਹਰ ਰਾਏ ਰੂਪ ਤਾਰ ਤਾਰ
ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਅੱਗੇ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਧਾਰਨ ਕਰ ਲਿਆ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਫਿਰ ਮੀਰੀ ਪੀਰੀ ਦਾ ਸਿਧਾਂਤ ਗੁਰੂ ਘਰ ਵਿੱਚ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਰੂਪ ਨੇ ਉਹ ਗੁਰੂ ਘਰ ਵਿੱਚ ਮੀਰੀ ਤੇ ਪੀਰੀ ਦੋਵੇਂ ਲੈ ਕੇ ਆਏ ਫਕੀਰੀ ਤੇ ਸਿਪਾਹੀ ਨੂੰ ਦੋਵਾਂ ਨੂੰ ਇੱਕ ਦਗਾ ਤੇ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਆਖਿਆ ਇੱਥੇ ਨੀਤੀ ਵੀ ਹੈ ਇੱਥੇ ਧਰਮ ਵੀ ਹੈ ਨੀਤੀ ਤੇ ਧਰਮ ਦੋਵਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਆਖਿਆ ਕਿ ਧਰਮ ਦੀ ਅਗਵਾਈ ਵਿੱਚ ਚੱਲਣ ਵਾਲੀ ਜਿਹੜੀ ਨੀਤੀ ਹੈ ਉਹ ਸਮਾਜ ਲਈ ਉਸਾਰੂ ਹੁੰਦੀ ਹੈ ਜਿਹੜੀ ਧਰਮ ਦੇ ਅਨਿਆਈ ਹੋ ਕੇ ਧਰਮ ਦੀ ਰੋਸ਼ਨੀ ਵਿੱਚ ਜਿਹੜੀ ਨੀਤੀ ਚੱਲੇ ਉਹ ਨੀਤੀ ਸਮਾਜ ਲਈ ਲਾਹੇਵੰਦ ਹੁੰਦੀ ਹੈ ਉਹ ਨੀਤੀ ਸੰਸਾਰ ਦੇ ਜੀਵਾਂ ਲਈ ਭਲੇ ਵਾਲੀ ਹੁੰਦੀ ਹੈ ਤਾਂ ਕਹਿੰਦੇ ਐਸੀ ਨੀਤੀ ਤੇ ਪੀਰੀ ਤੇ ਮੀਰੀ ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆਏ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਰੂਪ ਵਟਾਇਆ ਤੇ ਸਤਵਾਂ ਜਾਮਾ ਧਾਰਨ ਕੀਤਾ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਮਹਾਰਾਜ 2200 ਘੋੜ ਸਵਾਰ ਰੱਖੇ ਸ਼ਿਕਾਰ ਵੀ ਖੇਡਦੇ ਨੇ ਪਰ ਮਨ ਇਤਨਾ ਦਿਆਲ ਇਤਨੀ ਕਰੁਣਾ ਇਤਨੀ ਕਿਰਪਾਲਤਾ ਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਕਦੇ ਕਿਸੇ ਜੀਵ ਦਾ ਵੱਧ ਨਹੀਂ ਕੀਤਾ ਸਗੋਂ ਜਿਉਂਦੇ ਜਾਨਵਰਾਂ ਨੂੰ ਪਕੜ ਕੇ ਲਿਆ ਕੇ ਉਹਨਾਂ ਨੂੰ ਪਾਲਣਾ ਰੋਗੀਆਂ ਦਾ ਇਲਾਜ ਕਰਨਾ ਐਸੀ ਮਹਾਨ ਦਇਆ ਗੁਰੂ ਹਰਿਰਾਏ ਸਾਹਿਬ ਜੀ ਦੇ ਅੰਦਰ ਹੈ
ਦਰ ਦਰ ਦੁੱਖ ਹਰ ਕ੍ਰਿਸ਼ਨ ਨਵਮ ਗੁਰੂ
ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਦੁੱਖਾਂ ਨੂੰ ਦਲਣ ਵਾਲੇ ਹੋ ਕੇ ਅਨੇਕਾਂ ਦੇ ਦੁੱਖਾਂ ਨੂੰ ਦਲਿਆ ਉਹਨਾਂ ਵਾਂਗ ਹੀ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡਿਆਂ ਸਤਿਗੁਰਾਂ ਵਾਂਗੂ ਹੀ ਜਿਨ੍ਹਾਂ ਨੇ ਬਹੁਤਿਆਂ ਦੇ ਦੁੱਖ ਦਲੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਐਸੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਤੇ ਫਿਰ ਉਹਨਾਂ ਵਰਗੇ ਹੀ ਅੱਗੇ ਹੋਏ ਨੌਵੇਂ ਪਾਤਸ਼ਾਹ ਮਹਾਨ ਸਤਿਗੁਰੂ ਵੈਰਾਗੀ ਤਿਆਗੀ ਅਨੁਰਾਗੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜੰਜੂ ਦੇ ਰਾਖੇ ਨੇ ਔਰ ਜਿਨ੍ਹਾਂ ਨੇ ਐਸਾ ਸਾਕਾ ਵਰਕਰ ਵਿਖਾਇਆ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਿ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਐਸੇ ਮਹਾਨ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣਿਆਂ ਸੇਵਕਾਂ ਦੇ ਦੁੱਖਾਂ ਨੂੰ ਦਲਣ ਵਾਲੇ ਹਨ ਦਰ ਦਰ ਦੁੱਖ ਯਾਨੀ ਕਿ ਹਰ ਇੱਕ ਦੇ ਦੁੱਖ ਨੂੰ ਦਰ ਦਾ ਮਤਲਬ ਹੁੰਦਾ ਦਲਣ ਵਾਲੇ ਖਤਮ ਕਰਨ ਵਾਲੇ ਹਨ
ਸ੍ਰੀ ਗੋਬਿੰਦ ਸਿੰਘ ਲੋਚਰਨ ਪਰ ਪਰ
ਔਰ ਫਿਰ ਹੁਣ ਦਸਮੇਸ਼ ਪਾਤਸ਼ਾਹ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਮੈਂ ਬਾਰ ਬਾਰ ਨਮਸਕਾਰ ਕਰਦਾ ਹਾਂ ਦਸਾਂ ਪਾਤਸ਼ਾਹੀਆਂ ਦੇ ਚਰਨਾਂ ਤੇ ਧੰਨ ਦਸਾਂ ਦਾ ਹੀ ਮੰਗਲ ਹੈ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੇ ਨਾਂ ਵਿੱਚ ਗਿਣੇ ਨੇ ਕਵਿਤ ਦੇ ਤੇ ਅਖੀਰ ਚ ਕਹਿੰਦੇ ਨੇ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਦਸੋਂ ਪਾਤਸ਼ਾਹੀਆਂ ਦੇ ਚਰਨਾਂ ਦੇ ਉੱਤੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਡਿੱਗ ਕੇ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਨਾ ਇੱਦਾਂ ਡੰਡੇ ਵੱਤ ਡਿੱਗ ਕੇ ਮੈਂ ਦਸਾਂ ਪਾਤਸ਼ਾਹੀਆਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ
ਮਰਿਆਦਾ ਦਾ ਮੰਗਲ ਚੋਪਈ ਚੰਦਨ ਸੇਤ ਸੋ ਚਰਚ ਤੇ ਅੰਗਾ
ਖਾਲਸਾ ਜੀ ਇਹ ਬਾਣੀ ਦਾ ਮੰਗਲ ਹੋ ਰਿਹਾ ਕਹਿੰਦੇ ਜਿਸ ਦਾ ਚੰਦਨ ਵਰਗਾ ਚਿੱਟਾ ਰੰਗ ਹੈ ਸੇਤ ਨਾਮ ਚਿੱਟੇ ਦਾ ਹੈ ਔਰ ਜਿਹਦੇ ਉਹਦੇ ਉੱਤੇ ਚਰਚ ਤੇ ਅੰਗਾ ਚੰਦਨ ਦਾ ਜਿਹਦੇ ਤੇ ਚਰਚਣ ਕੀਤਾ ਹੋਇਆ
ਚੰਦ ਮਨਿੰਦ ਬਦਨ ਸਿਤ ਰੰਗਾ
ਜਿਸ ਦਾ ਚੰਦਰਮਾ ਜੈਸਾ ਸੁੰਦਰ ਮਨਿੰਦ ਬਦਨ ਚੰਦਰਮਾ ਜੈਸਾ ਸੁੰਦਰ ਬਦਨ ਹੈ ਚੰਦਰਮਾ ਜੈਸੀ ਚੰਦਰਾ ਗਿਰ ਗੁਰੂ ਕਲਗੀਧਰ ਜੀ ਨੇ ਅਕਾਲ ਉਸਤ ਵਿੱਚ ਵੀ ਬਚਨ ਕੀਤੇ ਨੇ ਬਾਣੀ ਦੀ ਉਪਮਾ ਕਰਦੇ ਸੀਹਾ ਸੀ ਸੁਰੰਗਾਬਾਦ ਨੀਕੇ ਸੋਹੀਅਤ ਹੈ ਉੱਥੇ ਮਹਾਰਾਜ ਜੀ ਵੀ ਲਿਖਦੇ ਨੇ ਚੰਦਨ ਜੈਸੀ ਚੰਦਰਾ ਗਿਰ ਕਿ ਚੰਦਨਾ ਜਿਹਦਾ ਜੈਸਾ ਚੰਦਰਮਾ ਜੈਸਾ ਸੁੰਦਰ ਮੁਖੜਾ ਹੈ ਸਿਤਰੰਗਾ ਸਫੇਦ ਰੰਗ ਦੀ ਹੈ
ਚੰਦ੍ਰਿਕ ਸੇਤ ਲੱਗੀ ਹੋ ਤਨ ਸੰਗ
ਚੰਦਰਮਾ ਨਾਲ ਚੰਦਰਕ ਨਾਮ ਹੈ ਚੰਦਨ ਦਾ ਕਪੂਰ ਦਾ ਕਪੂਰ ਦੇ ਨਾਲ ਚਰਚਿਆ ਹੋਇਆ ਹੈ ਸਾਹਿਬ ਦਾ ਸਰੂਪ
ਜਲ ਪਰਵਾਹ ਜੇ ਰੰਗ ਸੋ ਰੰਗ
ਜਲ ਦੇ ਪ੍ਰਵਾਹ ਵਰਗਾ ਜਿਸ ਦਾ ਸੁੰਦਰ ਰੰਗ ਹੈ
ਚੌਦੈ ਲੋਕਨ ਵਿਆਪ ਮਹਾਨੀ
ਸਤਿਗੁਰਾਂ ਦੀ ਇਹ ਪਵਿੱਤਰ ਬਾਣੀ 14 ਲੋਕਾਂ ਵਿੱਚ ਵਿਆਪਕ ਹੈ ਖਾਲਸਾ ਜੀ ਸਾਹਿਬ ਜੀ ਦੀ ਬਾਣੀ ਸਰਬ ਵਿਆਪਕ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਹੈ ਹਰ ਜਗ੍ਹਾ ਤੇ ਹੈ ਜਦੋਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕੀਤਾ ਤਾਂ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਸਨ ਨਾਲ ਕਹਿੰਦੇ ਸਤਿਗੁਰ ਕੇਰ ਸਰੀਰ ਜੋ ਸਭ ਥਾਵਨ ਮੈਂ ਸਭ ਨਾਂ ਦਰਸੈ ਹੈ ਕਹਿੰਦੇ ਮੇਰਾ ਸਰੀਰ ਤਾਂ ਇੱਕੋ ਜਗ੍ਹਾ ਤੇ ਰਹੇਗਾ ਸਾਰੀਆਂ ਥਾਵਾਂ ਤੇ ਦਰਸ਼ਨ ਨਹੀਂ ਹੋਣਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਆਪਕ ਹੋਵੇਗੀ ਹਰ ਜਗ੍ਹਾ ਤੇ ਹਰ ਥਾਂ ਤੇ ਸਿੱਖ ਗੁਰਬਾਣੀ ਦੇ ਦਰਸ਼ਨ ਕਰ ਸਕਦਾ ਜਿੱਥੇ ਵੀ ਹੋਵੇ ਜਿੱਥੇ ਵੀ ਬਹਿ ਕੇ ਬਾਣੀ ਪੜ੍ਹੇਗਾ ਜੇ ਗੁਰਬਾਣੀ ਕੰਠ ਹੈ ਕੋਈ ਸ਼ਬਦ ਕੰਠ ਹੈ ਉੱਥੇ ਹੀ ਬਹਿ ਕੇ ਸ਼ਬਦ ਦਾ ਜਾਪ ਕਰਕੇ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੇ ਦਰਸ਼ਨ ਕਰ ਸਕਦਾ ਨਾ ਗੁਰਬਾਣੀ ਦੇ ਦਰਸ਼ਨ ਕੀ ਨੇ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਦਾ ਜਾਪ ਕਰਨਾ ਗੁਰਬਾਣੀ ਦਾ ਪਠਨ ਪਾਠਨ ਹੀ ਗੁਰਬਾਣੀ ਦੇ ਦਰਸ਼ਨ ਹਨ ਤੋਂ ਮਹਾਰਾਜ ਜੀ ਦੀ ਜੋ ਪਵਿੱਤਰ ਪਾਵਨ ਬਾਣੀ ਹੈ 14 ਲੋਕਾਂ ਵਿੱਚ ਵਿਆਪਕ ਮਹਾਨ ਹੈ
ਉਚਰਿਤ ਕੋਟੋਂ ਅੰਤ ਨ ਜਾਣੀ।
ਔਰ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਉਪਮਾ ਹਜ਼ਾਰਾਂ ਕਰੋੜਾਂ ਲੋਕ ਕਰ ਰਹੇ ਨੇ, ਪਰ ਸਤਿਗੁਰਾਂ ਦੀ ਇਸ ਪਵਿੱਤਰ ਬਾਣੀ ਦਾ ਅੰਤ ਨਹੀਂ ਹੈ। ਇਹ ਸ਼ਕਤੀ ਹੈ ਪਰਮੇਸ਼ਰ ਦੀ ਬਾਣੀ, ਔਰ ਜੈਸੇ ਪਰਮੇਸ਼ਰ ਦਾ ਕੋਈ ਅੰਤ ਨਹੀਂ, ਤੈਸੇ ਪਾਰ ਬ੍ਰਹਮ ਪਰਮੇਸ਼ਰ ਦੀ ਬਾਣੀ ਦਾ ਵੀ ਕੋਈ ਅੰਤ ਨਹੀਂ ਹੈ, ਬੇਅੰਤ ਹੈ। ਹਾਂਜੀ
ਨਹੀਂ ਨਹੀਂ ਨਿਤ ਕਵੀ ਅਨ ਬਖਾਨੀ।
ਔਰ ਕਹਿੰਦੇ ਕਵੀ ਜਨ ਵੀ ਬੜੀਆਂ ਬੜੀਆਂ ਸੁੰਦਰ ਬਾਣੀਆਂ ਉਚਾਰਨ ਕਰਦੇ ਹਨ।
ਅਸ ਬਾਣੀ ਪਦ ਬੰਧਨ ਠਾਨੀ।
ਪਰ ਸਭ ਬਾਣੀਆਂ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਗੁਣੀ ਭਾਨੀ ਬਾਣੀ ਤਾਂ ਕਿ ਗੁਰੂ ਗੁਰਬਾਨੀ ਹੈ। ਜਿੰਨੇ ਗੁਣੀਆਂ ਵਿਦਵਾਨਾਂ ਵੱਲੋਂ ਬਾਣੀ ਉਚਾਰੀ ਗਈ ਹੈ, ਸਭ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਐਸੀ ਜੋ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ, ਉਸ ਬਾਣੀ ਨੂੰ ਮੇਰੀ ਨਮਸਕਾਰ ਹੈ, ਬਾਣੀ ਨੂੰ ਮੇਰੀ ਨਮਾਮ ਹੈ।
ਸੁਣੋ ਕਥਾ ਸ਼੍ਰੀ ਕਲਗੀ ਧਰ ਕੀ।
ਇਹ ਮੰਗਲ ਕੀਤੇ ਨੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ, ਆਪਣੀ ਆਸਤਿਕਤਾ ਦਾ ਸਬੂਤ ਦਿੱਤਾ ਹੈ, ਆਸਥਾਵਾਨ ਹੋਣ ਦਾ ਸਬੂਤ ਦਿੱਤਾ ਹੈ ਮੰਗਲ ਕਰਕੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਆਸਥਾਵਾਨ ਵਿਦਵਾਨ ਜਦੋਂ ਵੀ ਕੁਝ ਲਿਖਦੇ ਨੇ, ਉਹ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦੇ ਨੇ, ਗੁਰੂ ਸਾਹਿਬ ਦਾ ਮੰਗਲ ਕਰਦੇ ਨੇ। ਔਰ ਅਕਾਲ ਪੁਰਖ ਦੀ ਜੋ ਸ਼ਕਤੀ ਹੈ ਬਾਣੀ ਸਰੂਪ ਹੋ ਕੇ ਵਿਆਪਕ ਹੁੰਦੀ ਹੈ, ਉਹਦਾ ਮੰਗਲ ਕਰਦੇ ਹਨ। ਤੋ ਭਾਈ ਸਾਹਿਬ ਜੀ ਨੇ ਮੰਗਲ ਕੀਤੇ ਨੇ ਪਹਿਲਾਂ, ਹੁਣ ਅੱਗੇ ਕਥਾ ਦੀ ਆਰੰਭਤਾ ਹੋ ਰਹੀ ਹੈ। ਕਥਾ ਆਰੰਭ ਕਰਦਿਆਂ ਕਹਿੰਦੇ ਸੁਣੋ ਕਥਾ ਸ੍ਰੀ ਕਲਗੀ ਧਰ ਕੀ। ਹੇ ਗੁਰਸਿੱਖੋ, ਹੇ ਸਰੋਤਾ ਜਨੋ, ਹੁਣ ਤੁਸੀਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਕਥਾ ਸੁਣੋ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਸੁਣੋ।
ਸ਼੍ਰੋਤਾ ਪਰ ਹਰ ਦੁਰਮਤ ਉਰ ਕੀ।
ਉਰੇ ਕਥਾ ਐਸੀ ਸੁੰਦਰ ਹੈ ਕਿ ਜਿਸ ਨੂੰ ਸਰਵਣ ਕੀਤਿਆਂ ਜਿਹੜੀ ਦੁਰਮਤ ਹੈ, ਭੈੜੀ ਮਤ ਹੈ, ਖੋਟੀ ਮਤ ਹੈ, ਉਹ ਬਿਨਸ ਜਾਂਦੀ ਹੈ। ਖਾਲਸਾ ਜੀ, ਸਤਿਗੁਰਾਂ ਦੀ ਕਥਾ ਸੁਣਨ ਦਾ ਮਹਾਤਮ ਕੀ ਹੈ? ਮਾੜੀ ਮਤ ਬਿਨਸ ਜਾਂਦੀ ਹੈ। ਕਬੁੱਧੀ, ਜਿਸ ਨੂੰ ਕਬੁੱਧ ਕਹਿੰਦੇ ਨੇ ਨਾ, ਦੁਰਮਤ ਭੈੜੀ ਮਤ, ਸਤਿਗੁਰਾਂ ਦੀ ਕਥਾ ਸੁਣਦਿਆਂ ਸੁਣਦਿਆਂ ਦੁਰਮਤ ਨਾਸ ਹੋ ਜਾਂਦੀ ਹੈ, ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਇੱਕ ਦਿਨ ਦਾ ਕੰਮ ਨਹੀਂ ਨਾ ਹੈ ਦੁਰਮਤ ਛੱਡਣੀ, ਇੱਕ ਦਿਨ ਦਾ ਕੰਮ ਨਹੀਂ ਹੈ। ਸਹਿਜੇ ਸਹਿਜੇ ਕਥਾ ਸੁਣਦਿਆਂ ਸੁਣਦਿਆਂ ਦੁਰਮਤ ਬਿਨਸਦੀ ਹੈ, ਗੁਰਮਤ ਆਉਣ ਲੱਗ ਪੈਂਦੀ। ਜਦੋਂ ਗੁਰੂ ਸਾਹਿਬ ਦੀ ਜੀਵਨੀ ਸੁਣਦੇ ਹਾਂ, ਗੁਰੂ ਸਾਹਿਬ ਦਾ ਇਤਿਹਾਸ ਸੁਣਦੇ ਹਾਂ, ਸਤਿਗੁਰੂ ਜੀ ਕੀ ਕਰਦੇ ਸੀ, ਸਤਿਗੁਰਾਂ ਦੇ ਸਿੱਖ ਕੀ ਕਰਦੇ ਸਨ, ਕਿਹੋ ਜਿਹੇ ਉਹਨਾਂ ਦੇ ਜੀਵਨ ਸਨ, ਸੁਣਦਿਆਂ ਸੁਣਦਿਆਂ ਸਾਡੇ ਅੰਦਰ ਫਿਰ ਪ੍ਰੈਕਟੀਕਲੀ ਰੂਪ ਆਉਣਾ ਸ਼ੁਰੂ ਹੁੰਦਾ ਹੈ ਕਿ ਸਾਨੂੰ ਵੀ ਇਸ ਤਰ੍ਹਾਂ ਦੇ ਸਿੱਖਾਂ ਦੀ ਜਿਹੜੀ ਜੀਵਨੀ ਆ ਉਹਦੇ ਤੋਂ ਸੇਧ ਲੈਣੀ ਚਾਹੀਦੀ ਹੈ। ਫਿਰ ਸਹਿਜੇ ਸਹਿਜੇ ਦੁਰਮਤ ਬਿਨਸਦੀ ਹੈ, ਗੁਰਮਤ ਆਉਂਦੀ ਹੈ। ਕਥਾ ਸੁਣ ਕੇ ਜਿਤਨੀ ਸਮਝ ਛੇਤੀ ਪੈਂਦੀ ਹੈ, ਹੋਰ ਕਿਸੇ ਕਰਮ ਕਾਂਡ ਨਾਲ ਓਨੀ ਸਮਝ ਨਹੀਂ ਪੈਂਦੀ। ਜਿੰਨੀ ਸਤਿਗੁਰਾਂ ਦੀ ਕਥਾ ਸੁਣ ਕੇ ਸਮਝ ਆਉਂਦੀ, ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ ਸੁਣ ਕੇ ਸਮਝ ਆਉਂਦੀ ਹੈ, ਓਨੀ ਸਮਝ ਕੀਰਤਨ ਨਾਲ ਵੀ ਓਨੀ ਸਮਝ ਨਹੀਂ ਪੈਂਦੀ। ਕੀਰਤਨ ਤਾਂ ਕਿਸੇ ਵਿਰਲੇ ਨੂੰ ਸਮਝ ਆਉਂਦਾ, ਕਥਾ ਸਾਰਿਆਂ ਨੂੰ ਸਮਝ ਆ ਜਾਂਦੀ ਹੈ ਜੇ ਸਰਲ ਪੱਧਰ ਦੇ ਵਿੱਚ ਹੋਵੇ। ਹੁਣ ਜੇ ਕਥਾ ਨੂੰ ਕੋਈ ਔਖਾ ਬਣਾ ਦੇਵੇ, ਸ਼ਬਦਾਵਲੀ ਨੂੰ ਇੰਨਾ ਔਖਾ ਕਰ ਦੇਵੇ ਕਿ ਸੁਣਨ ਵਾਲਿਆਂ ਨੂੰ ਸਮਝ ਨਾ ਆਵੇ, ਉਹ ਗੱਲ ਵੱਖਰੀ ਹੈ। ਪਰ ਜੇ ਸਰਲ ਭਾਸ਼ਾ ਵਿੱਚ ਸਤਿਕਥਾ ਹੋਵੇ, ਆਪਣੀ ਭਾਸ਼ਾ ਵਿੱਚ ਕਥਾ ਹੋਵੇ, ਤੇ ਉਹ ਵੀ ਛੇਤੀ ਸਮਝ ਆ ਜਾਂਦੀ ਸੁਖੈਨ ਤਰੀਕੇ ਦੇ ਨਾਲ। ਤੋ ਇੱਥੇ ਮਹਾਰਾਜ ਜੀ ਦੀ ਕਥਾ ਸੁਣ ਕੇ ਸਰੋਤਾ ਪਰ ਹਰ ਦੁਰਮਤ ਹੋਰ ਕੇ। ਹੇ ਸਰੋਤਾ ਜਨੋ, ਸਤਿਗੁਰਾਂ ਦੀ ਕਥਾ ਸਰਵਣ ਕੀਤਿਆਂ ਜੋ ਹਿਰਦੇ ਦੀ ਦੁਰਮਤ ਹੈ, ਭੈੜੀ ਮਤ ਹੈ, ਉਹ ਬਿਨਸ ਜਾਂਦੀ ਹੈ।
ਅਚਰਜ ਚਰਿੱਤਰ ਗੁਰੂ ਕੇ ਅਹੈ।
ਮੇਰੇ ਸਤਿਗੁਰਾਂ ਦੇ ਜਿਹੜੇ ਚਰਿੱਤਰ ਹਨ, ਚਰਿੱਤਰ ਦਾ ਮਤਲਬ ਕੌਤਕ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਅਨੇਕਾਂ ਅਨਮੋਲਕ ਬਾਤਾਂ, ਜੋ ਜੋ ਉਹਨਾਂ ਨੇ ਕੀਤਾ ਉਹਨੂੰ ਚਰਿੱਤਰ ਕਹਿੰਦੇ ਹਨ। ਉਹ ਆਸ਼ਚਰਜ ਹਨ, ਹੈਰਾਨ ਕਰ ਦਿੰਦੇ ਨੇ, ਕਿਵੇਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਚੋਜ ਵਰਤਾਏ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਸਾਹਿਬ ਦੇ ਚੋਜ ਵਿਡਾਣਾ ਹਨ, ਹੈਰਾਨ ਕਰ ਦੇਣ ਵਾਲੇ ਹਨ। ਤੇ ਇਸ ਕਰਕੇ ਮਹਾਰਾਜ ਜੀ ਦੀ ਜਿੱਤਦੀ ਕਥਾ ਹੈ ਉਹ ਅਸਚਰਜ ਹੈ।
ਕਿਸ ਮੈਂ ਸ਼ਕਤ ਜੋ ਸਗਰੇ ਕਹੈ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਇਤਨਾ ਵੱਡਾ ਇਤਿਹਾਸ ਲਿਖ ਕੇ ਵੀ ਨਿਮਰਤਾ ਵੇਖੋ ਉਹਨਾਂ ਅੰਦਰ, ਕਹਿੰਦੇ ਕਿਹਦੇ ਚ ਇੰਨੀ ਸ਼ਕਤੀ ਹੈ ਕਿ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਕਥਾ ਕਹਿ ਸਕੇ ਕੋਈ। ਹਾਲਾਂਕਿ 10 ਪਾਤਸ਼ਾਹੀਆਂ ਦਾ ਇਤਿਹਾਸ ਜੇ ਸਾਰਾ ਇਕੱਠਾ ਕਰਕੇ ਆਪਾਂ ਲਿਖਣਾ ਹੋਵੇ ਨਾ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 4 ਜਾਂ 5 ਸਰੂਪ ਬਣ ਸਕਦੇ ਨੇ। ਇੰਨਾ ਵੱਡਾ ਇਤਿਹਾਸ ਹੈ 10 ਪਾਤਸ਼ਾਹੀਆਂ ਦਾ, ਤੇ ਇੰਨਾ ਇਤਿਹਾਸ ਲਿਖਣ ਤੋਂ ਬਾਅਦ ਵੀ ਹੱਥ ਜੋੜ ਕੇ ਬੜੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਸਰੋਤਿਆਂ ਨੂੰ ਕਹਿੰਦੇ ਭਾਈ ਸਿੱਖੋ, ਗੁਰੂ ਸਾਹਿਬ ਜੀ ਦੀ ਜੋ ਕਥਾ ਹੈ ਕਿਹਦੇ ਚ ਇੰਨੀ ਸ਼ਕਤੀ ਹੈ ਜੋ ਸੰਪੂਰਨ ਕਰਕੇ ਵਰਣਨ ਕਰਕੇ ਕਹਿ ਸਕੇ ਕਿ ਗੁਰੂ ਸਾਹਿਬ ਜੀ ਦੀ ਕਥਾ ਇਤੀ ਹੈ। ਇਤੀ ਕੋਈ ਨਹੀਂ ਕਹਿ ਸਕਦਾ। ਸਾਰੀ ਕਥਾ ਲਿਖਣ ਤੋਂ ਬਾਅਦ ਵੀ ਅਖੀਰ ਵਿੱਚ ਇਹੀ ਲਿਖਦੇ ਨੇ, ਨੇਤ ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਅੰਤ ਨਹੀਂ, ਹੋਰ ਅੱਗੇ ਹੋਰ ਅੱਗੇ। ਗੁਰੂ ਸਾਹਿਬ ਜੀ ਦਾ ਇਤਿਹਾਸ ਅਗੰਮ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮੇਰੇ ਸਾਹਿਬ ਜੀ ਦੇ ਗੁਣ ਬੇਅੰਤ ਹਨ, ਜਿਹਵਾ ਏਕ ਅਨੇਕ ਗੁਣ ਤੇਰੇ, ਮੇਰੀ ਜਿਹਵਾ ਇੱਕ ਹੈ, ਹੇ ਪ੍ਰਭੂ ਤੇਰੇ ਗੁਣ ਅਨੇਕਾਂ ਹਨ, ਉਹ ਕਥਨ ਵਿੱਚ ਨਹੀਂ ਆ ਸਕਦੇ।
ਗੁਰ ਕਿਰਪਾਲ ਜੇ ਤਕ ਕੀਏ ਕਰੁਣਾ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਜਿੰਨੀ ਕੁ ਕਥਾ ਲਿਖੀ ਹੈ ਜਾਂ ਅੱਗੇ ਲਿਖ ਰਿਹਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਲਿਖ ਰਿਹਾ, ਆਪਣੀ ਸ਼ਕਤੀ ਨਾਲ, ਆਪਣੀ ਬੁੱਧੀ ਨਾਲ। ਜੇ ਵੇਖਿਆ ਜਾਵੇ ਤੇ ਵਾਕਈ ਇਤਨਾ ਵੱਡਾ ਇਤਿਹਾਸ ਇੱਕ ਵਿਅਕਤੀ ਛੋਟੀ ਜਿਹੀ ਜ਼ਿੰਦਗੀ ਵਿੱਚ, ਛੋਟੇ ਜਿਹੇ ਜੀਵਨ ਵਿੱਚ ਨਹੀਂ ਲਿਖ ਸਕਦਾ। ਵੇਖੋ ਭਾਈ ਸਾਹਿਬ ਜੀ ਕਿਤਨੇ ਦਾਇਰੇ ਵਿੱਚ, ਇਕੱਲੀ ਇਕੱਲੀ ਜਗ੍ਹਾ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੋਂ ਦਾ ਸਾਰਾ, ਨਗਰਾਂ ਵਿੱਚ ਵੀ ਫਿਰੇ ਹੋਣਗੇ, ਵਿਚਰੇ ਹੋਣਗੇ, ਤਾਂ ਕੋਈ ਅਵਤਾਰੀ ਪੁਰਖ ਦੀ ਗੱਲ ਹੀ ਹੋ ਸਕਦੀ ਹੈ। ਕੋਈ ਸਧਾਰਨ ਵਿਅਕਤੀ ਇੰਨਾ ਵੱਡਾ ਇਤਿਹਾਸ ਬੜੀ ਡੀਪਲੀ ਤੌਰ ਤੇ ਬੜੇ ਵਿਸਥਾਰ ਨਾਲ ਨਹੀਂ ਲਿਖ ਸਕਦਾ। ਤੋ ਗੁਰੂ ਸਾਹਿਬ ਜੀ ਦੀ ਕਿਰਪਾ ਹੀ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੂੰ 10 ਪਾਤਸ਼ਾਹੀਆਂ ਨੇ ਦਰਸ਼ਨ ਦੇ ਕੇ ਕਿਹਾ ਸੀ ਕਿ ਸੰਤੋਖ ਸਿੰਘ ਜੀ ਤੁਸੀਂ ਸਾਡਾ ਇਤਿਹਾਸ ਲਿਖੋ। ਤੇ ਭਾਈ ਸਾਹਿਬ ਨੇ ਕਿਹਾ ਮਹਾਰਾਜ ਤੁਹਾਡਾ ਇਤਿਹਾਸ ਬੜੇ ਵਿਸਥਾਰ ਵਾਲਾ, ਮੈਂ ਇੰਨਾ ਇਤਿਹਾਸ ਇਕੱਠਾ ਕਿੱਥੋਂ ਕਰਾਂਗਾ, ਇਕੱਠਾ ਕਰਦਿਆਂ ਮੇਰੀ ਜ਼ਿੰਦਗੀ ਲੰਘ ਜਾਏਗੀ, ਮੇਰੇ ਪੁੱਤਰ ਪੋਤਰੇ ਅੱਗੇ ਹੋਣਗੇ ਫਿਰ ਉਹ ਲਿਖਣਗੇ ਜਾ ਕੇ। ਉਦੋਂ ਅੱਜ ਵਾਂਗੂ ਸਾਧਨ ਵੀ ਨਹੀਂ ਸੀ ਨਾ, ਅੱਜ ਕੱਲ੍ਹ ਤਾਂ ਸਾਧਨ ਇੰਟਰਨੈਟ ਦਾ ਯੁੱਗ ਹੈ, ਮਿੰਟ 'ਚ ਜੋ ਮਰਜ਼ੀ ਛਾਪ ਲਓ, ਜੋ ਮਰਜ਼ੀ ਲਿਖ ਲਓ। ਉਦੋਂ ਆਵਾਜਾਈ ਦੇ ਸਾਧਨ ਵੀ ਘੋੜਿਆਂ 'ਤੇ ਜਾਣਾ, ਪੈਦਲ ਜਾਣਾ, ਇਹੋ ਜਿਹੇ ਸਾਧਨ ਸਨ। ਤੇ ਭਾਈ ਸਾਹਿਬ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਸੰਤੋਖ ਸਿੰਘ ਜੀ, ਜੋ ਜੋ ਅਸੀਂ ਕੀਤਾ ਤੁਹਾਡੀਆਂ ਅੱਖਾਂ ਅੱਗੇ ਫਿਲਮ ਚੱਲੇਗੀ, ਵੇਖ ਵੇਖ ਕੇ ਲਿਖੀ ਜਾਇਆ ਜੇ। ਤੋ ਇਹ ਫਿਰ ਗੁਰੂ ਦੀ ਕਿਰਪਾ ਨਾਲ ਹੀ ਲਿਖਿਆ ਉਹਨਾਂ ਸਾਰਾ ਇਤਿਹਾਸ। ਤੋ ਭਾਈ ਸਾਹਿਬ ਇੱਥੇ ਕਹਿ ਵੀ ਰਹੇ ਨੇ, ਮੋਹ ਮੈਂ ਸ਼ਕਤ ਨਾ ਗੁਰ ਕਿਰਪਾਲ ਜੇਤਕ ਕੀਆ ਕਰੁਣਾ। ਗੁਰੂ ਜੀ ਨੇ ਕਿਰਪਾ ਕਰਕੇ ਜਿੰਨੀ ਕੁ ਮੇਰੇ ਤੇ ਕਰੁਣਾ ਦਇਆ ਕੀਤੀ ਹੈ।
ਮੈਂ ਪੀ ਕਰੋ ਤਿਤਕ ਜਸ ਵਰਨਾ।
ਮੈਂ ਵੀ ਉਹਨਾਂ ਕੀ ਜਸ ਵਰਣਨ ਕਰ ਸਕਾਂਗਾ ਜਿੰਨੀ ਕੁ ਬੁੱਧੀ ਮੇਰੇ ਸਤਿਗੁਰੂ ਜੀ ਮੈਨੂੰ ਬਖਸ਼ਣਗੇ, ਜਿੰਨੀ ਕੁ ਮਤ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਣਗੇ।
ਮੋਹ ਮੈਂ ਸ਼ਕਤ ਨਾਰੰਚਕ ਪਰ ਹੈ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਵਿੱਚ ਰੰਚਕ ਭਰ ਵੀ ਸ਼ਕਤੀ ਨਹੀਂ ਹੈ, ਕਿ ਥੋੜੀ ਜਿੰਨੀ ਵੀ ਸ਼ਕਤੀ ਨਹੀਂ ਕਿ ਮੈਂ ਗੁਰੂ ਸਾਹਿਬਾਂ ਦਾ ਸਾਰਾ ਇਤਿਹਾਸ ਵਰਣਨ ਕਰਕੇ ਕਹਿ ਸਕਾਂ। ਰੰਚਕ ਭਰ ਦਾ ਮਤਲਬ ਹੁੰਦਾ ਥੋੜੀ ਜਿੰਨੀ ਵੀ ਸ਼ਕਤੀ ਮੇਰੇ ਵਿੱਚ ਨਹੀਂ ਹੈ।
ਆਪਣੇ ਚਲਤੇ ਆਪ ਹੀ ਕਰ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਣੇ ਚਲਿਤ ਕੌਤਕ ਹਨ, ਉਹ ਆਪ ਹੀ ਕਰਨ ਕਰਾਉਣ ਵਾਲੇ ਨੇ। ਜੈਸੀ ਬੁੱਧੀ ਦੇਣਗੇ ਤੈਸੀ ਬੁੱਧੀ ਦੇ ਨਾਲ ਮੈਂ ਸਤਿਗੁਰਾਂ ਦਾ ਸੁਜਸ ਲਿਖਾਂਗਾ, ਸਤਿਗੁਰਾਂ ਦੀ ਮਹਿਮਾ ਲਿਖਾਂਗਾ।
ਪਇਓ ਖਾਲਸਾ ਪੰਥ ਵਿਸਾਲਾ।
ਭਾਈ ਸਾਹਿਬ ਕਥਾ ਆਰੰਭ ਕਰਦੇ, ਕਹਿੰਦੇ ਗੁਰੂ ਕਲਗੀਧਰ ਜੀ ਦਾ ਖਾਲਸਾ ਪੰਥ ਦਿਨ ਪ੍ਰਤੀ ਦਿਨ ਵਿਸ਼ਾਲ ਰੂਪ ਹੋ ਕੇ ਵਧਣ ਲੱਗਾ ਹੈ। ਮਹਾਰਾਜ ਜੀ ਦਾ ਪੰਥ ਦਿਨ ਪ੍ਰਤੀ ਦਿਨ ਵਧਣ ਲੱਗਾ, ਵਿਸ਼ਾਲ ਰੂਪ ਚ ਵਧਣ ਲੱਗਾ ਹੈ।
ਤਿੰਨ ਕੋ ਯੁੱਧ ਪ੍ਰਬੰਧ ਕਰਾਲਾ।
ਔਰ ਖਾਲਸੇ ਦਾ ਜਿਹੜਾ ਯੁੱਧਾਂ ਦਾ ਪ੍ਰਸੰਗ ਹੈ ਕਿ ਕਿਵੇਂ ਖਾਲਸੇ ਨੇ ਯੁੱਧ ਕੀਤੇ, ਕਿਵੇਂ ਕਿਵੇਂ ਜਿਹੜੇ ਪਿੰਡ ਬਾਗੀ ਸਨ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਨਹੀਂ ਸਨ ਪੈਂਦੇ, ਜਿਹੜੇ ਬਗਾਵਤ ਕਰਦੇ ਸਨ, ਪਹਾੜੀ ਰਾਜਿਆਂ ਦੇ ਪਿੱਠੂ ਬਣੇ ਹੋਏ ਸੀ ਜਾਂ ਤੁਰਕਾਂ ਦੇ ਪਿੱਠੂ ਬਣੇ ਹੋਏ ਸੀ, ਉਹਨਾਂ ਨੂੰ ਖਾਲਸੇ ਨੇ ਬੜੇ ਬੜੇ ਭਿਆਨਕ ਯੁੱਧ ਕਰਕੇ ਸੋਧਾ ਲਾਇਆ। ਐਸੇ ਭਿਆਨਕ ਯੁੱਧ ਗੁਰੂ ਖਾਲਸੇ ਨੇ ਕੀਤੇ।
ਵਰਣਨ ਕਰੋ ਸੁਣੋ ਮਨ ਲਾਏ।
ਜਿਵੇਂ ਖਾਲਸੇ ਨੇ ਯੁੱਧ ਕੀਤੇ, ਬੜੇ ਬੜੇ ਭਿਆਨਕ ਯੁੱਧ ਹੋਏ, ਉਹਨਾਂ ਯੁੱਧਾਂ ਦੇ ਜਿਹੜੇ ਪ੍ਰਸੰਗ ਹਨ ਉਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਮੈਂ ਵਰਣਨ ਕਰਦਾ ਹਾਂ। ਉਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਕਥਾ, ਪੰਥ ਦੇ ਜੰਗਾਂ ਯੁੱਧਾਂ ਦੀ ਕਥਾ ਉਹ ਮੈਂ ਵਰਣਨ ਕਰਦਾ ਹਾਂ।
ਸ਼੍ਰੀ ਕਲਗੀਧਰ ਜਿਮ ਕਰਵਾਏ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਮੇਰੇ ਪਾਸੋਂ ਕਰਵਾਉਣਗੇ ਕਥਾ, ਮੈਂ ਉਸੇ ਤਰ੍ਹਾਂ ਲਿਖਾਂਗਾ, ਉਸੇ ਤਰ੍ਹਾਂ ਉਚਾਰਾਂਗਾ, ਉਸੇ ਤਰ੍ਹਾਂ ਹੀ ਮਹਾਰਾਜ ਜੀ ਦਾ ਇਤਿਹਾਸ ਲਿਖਾਵਾਂਗਾ।
ਨਿਤ ਸਿੰਘਨ ਕੀ ਸਭਾ ਲਗਾਵੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਿਤਾ ਪ੍ਰਤੀ ਸਿੰਘਾਂ ਦੀ ਸਭਾ ਲਗਾਉਂਦੇ ਨੇ। ਦੀਵਾਨ ਰੋਜ਼ ਸਜਦਾ ਸਤਿਗੁਰਾਂ ਦਾ, ਸੈਂਕੜਿਆਂ ਦੀ ਗਿਣਤੀ ਵਿਚ ਸਿੰਘ ਮਹਾਰਾਜ ਜੀ ਦੀ ਸ਼ਰਨ ਵਿਚ ਆਉਂਦੇ ਹਨ।
ਹੱਥੋਂ ਰਿਪਨ ਉਪਦੇਸ਼ ਦ੍ਰਿੜਾਵੇ।
ਮਹਾਰਾਜ ਜੀ ਇਹੀ ਉਪਦੇਸ਼ ਕਰਦੇ ਸਰਬੱਤ ਖਾਲਸੇ ਨੂੰ, ਖਾਲਸਾ ਜੀ ਵੈਰੀਆਂ ਦਾ ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਨੇ ਉਹਨਾਂ ਦਾ ਸੋਧਾ ਲਾਉਂਦਿਆਂ ਦੇਰੀ ਨਹੀਂ ਲਾਉਣੀ। ਜਿੱਥੇ ਵੀ ਕੋਈ ਜ਼ੁਲਮ ਹੁੰਦਾ ਵੇਖੋ, ਖਾਲਸਾ ਮੈਂ ਸਾਜਿਆ ਹੀ ਜ਼ੁਲਮ ਨੂੰ ਰੋਕਣ ਵਾਸਤੇ ਹੈ। ਖਾਲਸੇ ਦੇ ਗਾਤਰੇ ਜਿਹੜੀ ਭਗਉਤੀ ਪਾਈ ਹੈ ਨਾ, ਇਹ ਭਗਉਤੀ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਜ਼ੁਲਮ ਨੂੰ ਰੋਕਣ ਵਾਸਤੇ ਹੈ। ਇਸ ਕਰਕੇ ਖਾਲਸਾ ਜੀ ਧਰਮ ਯੁੱਧ ਲੜਨਾ, ਧਰਮ ਯੁੱਧ ਕਰਨ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ। ਜਿੱਥੇ ਵੀ ਕਿਤੇ ਲੋੜ ਪਵੇ ਉੱਥੇ ਦੁਸ਼ਮਣਾਂ ਨੂੰ ਸੋਧਾ ਲਾਓ।
ਸ਼ਸਤਰਨ ਕੋ ਅਭਿਆਸ ਸਦੀਵਾ।
ਨਾਲ ਹੁਕਮ ਕਰਦੇ ਕਿ ਸ਼ਸਤਰ ਵਿਦਿਆ ਦਾ ਅਭਿਆਸ ਉਹ ਸਦੀਵ ਕਰਨਾ, ਹਰ ਇੱਕ ਸਿੰਘ ਨੂੰ, ਹਰ ਇੱਕ ਮਾਈ ਭਾਈ ਨੂੰ ਸ਼ਸਤਰ ਚਲਾਉਣ ਦੀ ਵਿਧੀ ਦਾ ਪਤਾ ਹੋਣਾ ਚਾਹੀਦਾ। ਕੱਲੇ ਸਿੰਘਾਂ ਨੂੰ ਨਹੀਂ, ਮਾਈਆਂ ਨੂੰ ਵੀ ਸ਼ਸਤਰ ਚਲਾਉਣ ਦੀ ਵਿਧੀ ਦਾ ਪਤਾ ਹੋਣਾ ਚਾਹੀਦਾ। ਸਮਾਂ ਸੀ ਜਦੋਂ ਮਾਤਾਵਾਂ ਭੈਣਾਂ ਨੇ ਵੀ ਆਪਣੇ ਘਰਾਂ ਦੀ ਰਾਖੀ ਸ਼ਸਤਰਾਂ ਨਾਲ ਕੀਤੀ ਔਰ ਸ਼ਸਤਰਾਂ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਤੋ ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸ਼ਸਤਰਾਂ ਦੀ ਵਿਦਿਆ ਦਾ ਜਿਹੜਾ ਹੈ ਉਹ ਨਾਲ ਨਾਲ ਅਭਿਆਸ ਕਰੇ, ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰੇ।
ਮਤ ਉੱਚੀ ਰੱਖੋ ਮਨ ਨੀਵਾ।
ਇਹ ਖਿਆਲ ਜ਼ਰੂਰ ਰੱਖਣਾ, ਮਤ ਉੱਚੀ ਰੱਖਣੀ ਹੈ ਤੇ ਮਨ ਨੀਵਾ ਰੱਖਣਾ। ਇੱਕ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ, ਉਹ ਕਹਿੰਦਾ ਜਿਹੜੀ ਮਤ ਹੈ ਨਾ ਇਹਨੂੰ ਆਪਣੇ ਸਿਰ ਦਾ ਤਾਜ ਬਣਾਓ, ਔਰ ਜਿਹੜਾ ਮਨ ਹੈ ਇਹਨੂੰ ਆਪਣੇ ਪੈਰ ਦੀ ਜੁੱਤੀ ਬਣਾਓ। ਜਿਵੇਂ ਗੁਰਦੁਆਰੇ ਆਉਂਦੇ ਹਾਂ ਆਪਾਂ ਜੁੱਤੀ ਬਾਹਰ ਲਾ ਕੇ ਆਉਂਦੇ ਹਾਂ ਨਾ, ਇਸੇ ਤਰ੍ਹਾਂ ਆਪਣੇ ਮਨ ਦੀ ਜਿਹੜੀ ਹੰਕਾਰ ਵਾਲੀ ਬਿਰਤੀ ਆ ਉਹ ਆਪਣੇ ਬਾਹਰ ਹੀ ਛੱਡ ਕੇ, ਜੋੜਾ ਬਾਹਰ ਹੀ ਉਤਾਰ ਕੇ ਤੇ ਉੱਚੀ ਸੁੱਚੀ ਮਤ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਜ਼ਰੂਰੀ ਹੈ। ਰੋਜ਼ ਆਪਾਂ ਅਰਦਾਸ ਵਿੱਚ ਵੀ ਇਹੀ ਮੰਗਦੇ ਹਾਂ, ਮਹਾਰਾਜ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਜੀ ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਮਹਾਰਾਜ ਜੀ ਵੀ ਇੱਥੇ ਹੁਕਮ ਕਰ ਰਹੇ ਨੇ ਖਾਲਸੇ ਨੂੰ, ਖਾਲਸਾ ਜੀ ਆਪਣਾ ਮਨ ਨੀਵਾ ਰੱਖਣਾ ਔਰ ਆਪਣੀ ਮਤ ਉੱਚੀ ਰੱਖਣੀ ਹੈ।
आयुध को विसा न करें।
कदे भी शस्त्रां दा विसा नहीं करना, शस्त्रां दा अभ्यास करना, शस्त्रां दा कदे विसा नहीं करना। ये हुक्म गुरु कलगीधर जी सरबत खालसे पंथ नूं कर रहे ने।